ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸਮੇ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਤ ਬੰਦੋਂ ਕਰ ਅਨੁਰਾਗ ਇਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਸ੍ਰੀ ਗੁਰ ਸ਼ਬਦ ਕਮਾਏ ਜਨ ਦਿੱਤੇ ਪੰਚ ਵਿਕਾਰ ਤਿੰਨ ਸੰਤਨ ਕਾ ਬੰਦਨਾ ਸਿਰ ਚਰਨਨ ਪਰਤਾਰ
ਸਤਨਾਮ ਸ੍ਰੀ ਵਾਹਿਗੁਰੂ ਜੀ ਵਿਚਰਤ ਆਏ ਪਹੁੰਚੇ ਤਹਿਵਾ ਉਤੇ ਕਮਲ ਪਰ ਬ੍ਰਹਮਾ ਜਹਿਵਾ ਦੇਖ ਦੋਹਨ ਕੋ ਡਰਿਓ ਵਿਸਾਲੇ ਕਾਲੇ ਪਰਵਤ ਮਨੋਹ ਕਰਾਲੀ ਵਿਚਰਤ ਆਏ ਪਹੁੰਚੇ ਤਹਿਵਾ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹਾਂ ਜਿਸ ਦੇ ਸਦਕਾ ਸਾਧ ਸੰਗਤ ਦੀ ਪ੍ਰਾਪਤੀ ਹੋ ਰਹੀ ਹੈ। ਰਾਤਰੀ ਦੇ ਪਹਿਲੇ ਪਹਿਰ ਦੇ ਸੁੰਦਰ ਦੀਵਾਨ ਸੱਜੇ ਹੋਏ ਨੇ। ਗੁਰੂ ਘਰ ਦੀ ਮਰਿਆਦਾ ਅਨੁਸਾਰ ਪਾਵਨ ਪਵਿੱਤਰ ਸ੍ਰੀ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ ਨੇ ਅਤੇ ਹੁਣ ਇਤਿਹਾਸ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ ਉਸਦੀ ਵਿਚਾਰ ਦਾ ਸਮਾਂ ਹੋਇਆ ਹੈ। ਕੱਲ ਦੇ ਦੀਵਾਨ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਤੇ ਸ੍ਰੀ ਗੁਰੂ ਤੇ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਤੀਰਥਾਂ ਨੂੰ ਪਵਿੱਤਰ ਕਰਨ ਦੇ ਵਾਸਤੇ ਕੁਰੂਕਸ਼ੇਤਰ ਵਾਲੇ ਸਥਾਨ ਤੇ ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਪਹੁੰਚੇ ਨੇ। ਨਾਲ ਮਹਾਰਾਜ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਉੱਥੇ ਮਹਾਰਾਜ ਸਰਸਤੀ ਤੇ ਗਏ ਨੇ। ਉਸ ਤੋਂ ਬਾਅਦ ਜਿੱਥੇ ਕ੍ਰਿਸ਼ਨ ਭਗਵਾਨ ਨੇ ਗੀਤਾ ਉਚਾਰੀ ਸੀ ਜੋਤੀ ਸਰ ਉੱਥੇ ਗਏ। ਇਸ ਤਰ੍ਹਾਂ ਮਹਾਰਾਜ ਸਾਰੇ ਤੀਰਥਾਂ ਦੇ ਵਿਚਰ ਰਹੇ ਨੇ। ਉੱਥੇ ਫਿਰ ਬਹੁਤ ਸਾਰੇ ਜੋਗੀ ਸੰਨਿਆਸੀ ਪੰਡਿਤ ਮਹਾਰਾਜ ਦੇ ਕੋਲ ਆਏ ਨੇ। ਉਹਨਾਂ ਨੇ ਗੁਰਬਾਣੀ ਉਚਾਰਨ ਦਾ ਕਾਰਨ ਪੁੱਛਿਆ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਣੀ ਕਿਉਂ ਉਚਾਰਨ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਗਤ ਦੇ ਕਲਿਆਣ ਦੇ ਵਾਸਤੇ ਦੇਸ਼ ਭਾਸ਼ਾ ਦੇ ਵਿੱਚ ਦੇਸ਼ ਦੀ ਬੋਲੀ ਦੇ ਵਿੱਚ ਜਿਹੜੀ ਲੋਕਾਂ ਦੀ ਆਮ ਬੋਲੀ ਹੈ ਜਿਸ ਦੇ ਨਾਲ ਆਮ ਲੋਕਾਂ ਨੂੰ ਸਮਝ ਪਵੇ ਸਾਰੇ ਪੜ੍ਹ ਸਕਣ ਇਸ ਵਾਸਤੇ ਗੁਰਬਾਣੀ ਉਚਾਰਨ ਕੀਤੀ ਹੈ। ਉਹ ਕਹਿੰਦੇ ਪਹਿਲਾਂ ਵੇਦ ਵੀ ਸਨ ਗੁਰਬਾਣੀ ਦੀ ਲੋੜ ਨਹੀਂ ਸੀ ਮਾਰੇ ਕਹਿੰਦੇ ਵੇਦ ਔਖੇ ਨੇ ਪੜ੍ਹੇ ਨਹੀਂ ਜਾਂਦੇ ਭਾਸ਼ਾ ਉਹਨਾਂ ਦੀ ਬੜੀ ਔਖੀ ਹੈ। ਫਿਰ ਉਹਨਾਂ ਦੇ ਵਿੱਚ ਕਰਮ ਕਾਂਡ ਇਹ ਨਿਰੋਲ ਗੁਰਬਾਣੀ ਦੇ ਵਿੱਚ ਪ੍ਰਭੂ ਦੇ ਨਾਮ ਦੀ ਮਹਿਮਾ ਸੋ ਇਹਦੇ ਨਾਲ ਸਭ ਦਾ ਭਲਾ ਹੁੰਦਾ। ਇਸ ਤਰੀਕੇ ਨਾਲ ਫਿਰ ਉਹ ਮਹਾਰਾਜ ਨੇ ਉਹਨਾਂ ਦੇ ਸ਼ੰਕੇ ਨਿਵਰਤ ਕੀਤੇ। ਫਿਰ ਸੰਗਤਾਂ ਨੇ ਪੁੱਛਿਆ ਮਹਾਰਾਜ ਆਹ ਜਿਹੜਾ ਅਸਥਾਨ ਹੈ ਕੁਰੂਕਸ਼ੇਤਰ ਵਾਲਾ ਹਿੰਦੂ ਧਰਮ ਦੇ ਵਿੱਚ ਇਹਨੂੰ ਬੜਾ ਪਵਿੱਤਰ ਮੰਨਦੇ ਨੇ ਤੇ ਆਪ ਜੀ ਕਿਰਪਾ ਕਰਕੇ ਦੱਸੋ ਇਹ ਅਸਥਾਨ ਜਿਹੜਾ ਇਹ ਪਵਿੱਤਰ ਕਿਉਂ ਇਹਨੂੰ ਕਹਿੰਦੇ ਨੇ। ਤਦੋਂ ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੀ ਪੁਰਾਣੀ ਕਥਾ ਜਿਹੜੀ ਹੈ ਉਹ ਮਹਾਰਾਜ ਨੇ ਸੁਣਾਈ ਇਹਨਾਂ ਨੂੰ। ਸੋ ਵਿਸ਼ਨੂੰ ਭਗਵਾਨ ਜੀ ਇੱਕ ਵਾਰੀ ਦੀ ਗੱਲ ਹੈ ਵਿਸ਼ਨੂੰ ਭਗਵਾਨ ਸ਼ੇਸ਼ਨਾਗ ਦੀ ਸਟੇਜ ਦੇ ਉੱਪਰ ਸੁੱਤੇ ਹੋਏ ਸਨ। ਉਹਨਾਂ ਨੇ ਆਪਣੇ ਉਹਨਾਂ ਦੇ ਕੰਨ ਦੇ ਵਿੱਚ ਖੁਰਕ ਹੋਈ ਕੀਚੀ ਦੇ ਨਾਲ ਉਹਨਾਂ ਨੇ ਕੰਨ ਦੇ ਵਿੱਚ ਖੁਰਕ ਕੀਤੀ ਕੰਨ ਵਿੱਚੋਂ ਮੈਲ ਕੱਢੀ ਉਹ ਮੈਲ ਦੂਰ ਵਗਾ ਕੇ ਮਾਰੀ। ਉਹਦੇ ਵਿੱਚੋਂ ਦੋ ਦੈਤ ਪੈਦਾ ਹੋਏ ਇੱਕ ਦਾ ਨਾਮ ਮਧ ਇੱਕ ਦਾ ਨਾਮ ਕੈਟਬ ਮਧੂ ਕੈਟਬ ਦੋ ਰਾਕਸ਼ਸ਼ ਪੈਦਾ ਹੋਏ। ਸੋ ਉਹਨਾਂ ਦੇ ਨਾਲ ਫਿਰ ਭਗਵਾਨ ਨੇ ਯੁੱਧ ਕੀਤਾ। ਸੋ ਇਸ ਤਰੀਕੇ ਨਾਲ ਮਹਾਰਾਜ ਨੇ ਸਾਰੀ ਜਿਹੜੀ ਜਗ੍ਹਾ ਉੱਥੇ ਕਿਉਂ ਪਵਿੱਤਰ ਮੰਨਦੇ ਸਭ ਤੋਂ ਵੱਧ ਜਗ੍ਹਾ ਉਹਨੂੰ ਉਹ ਪਵਿੱਤਰ ਮੰਨਦੇ ਨੇ ਕਿਉਂ ਇਹ ਸਾਰੀ ਜਿਹੜੀ ਕਥਾ ਆ ਰਹੀ ਹੈ। ਆਓ ਆਪਾਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧਿਆਨ ਕਰੀਏ ਤੇ ਜਿਹੜੀ ਪੁਰਾਣਕ ਕਥਾ ਕਲਗੀਧਰ ਪਿਤਾ ਜੀ ਨੇ ਵੀ ਲਿਖੀ ਹੈ ਤੇ ਆਪਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ ਵਿਚਰਤ ਆਏ ਪਹੁੰਚੇ ਤਹਿਵਾ।
ਉਹ ਜਦੋਂ ਵਿਸ਼ਨੂੰ ਨੇ ਆਪਣੇ ਕੰਨ ਦੇ ਵਿੱਚੋਂ ਮੈਲ ਕੱਢੀ ਦੋ ਉੱਥੋਂ ਦੈਂਤ ਬਣੇ ਮਧੂ ਤੇ ਕੈਟਬ ਉਹਨਾਂ ਦੇ ਸਰੀਰ ਜਿਹੜੇ ਸਨ ਬੜੇ ਵੱਡੇ ਵੱਡੇ ਤੇ ਭਿਆਨਕ, ਤੇ ਉਹਨਾਂ ਦੇ ਵਿੱਚ ਬੜਾ ਭਾਰੀ ਬਲ ਸੀ। ਵੱਡੇ ਵੱਡੇ ਉਹਨਾਂ ਦੇ ਮੂੰਹ ਤੇ ਦਾੜਾਂ ਦੰਦ, ਜਿਹਨੂੰ ਵੇਖ ਕੇ ਡਰ ਆਉਂਦਾ ਹੈ, ਤੇ ਬਾਹਾਂ ਦੇ ਵਿੱਚ ਉਹਨਾਂ ਦੇ ਬੜਾ ਭਾਰੀ ਬਲ ਹੈ। ਇਸ ਤਰ੍ਹਾਂ ਸਾਰੇ ਪਾਸੇ ਪਾਣੀ ਹੀ ਪਾਣੀ ਸੀ। ਵਿਸ਼ਨੂੰ ਭਗਵਾਨ ਦੀ ਨਾਭੀ ਦੇ ਵਿੱਚੋਂ ਕਮਲ ਦਾ ਫੁੱਲ ਨਿਕਲਿਆ, ਉਹਦੇ ਉੱਤੇ ਉਹਦੇ ਵਿੱਚੋਂ ਬ੍ਰਹਮਾ ਪੈਦਾ ਹੋਇਆ। ਸੋ ਇਸ ਤਰ੍ਹਾਂ ਪਾਣੀ ਪਾਣੀ ਇੱਕ ਵਿਸ਼ਨੂੰ ਹੈ, ਕਮਲ ਦੇ ਫੁੱਲ ਤੇ ਬ੍ਰਹਮਾ ਬੈਠਾ, ਤੇ ਦੋ ਦੈਂਤ ਨੇ, ਤੇ ਇਸ ਤਰ੍ਹਾਂ ਵਿਚਰਦੇ ਵਿਚਰਦੇ ਉੱਥੇ ਆ ਗਏ ਹਨ।
ਤੇ ਕਮਲ ਪਰ ਬ੍ਰਹਮਾ ਜਹਵਾ,
ਜਿੱਥੇ ਬ੍ਰਹਮਾ ਜੀ ਕਮਲ ਦੇ ਫੁੱਲ ਦੇ ਉੱਪਰ ਬੈਠੇ ਹੋਏ ਸਨ ਨਾ, ਉੱਥੇ ਆ ਗਏ ਹਨ।
ਦੇਖ ਦੋਹਨ ਕੋ ਡਰਿਓ ਬਿਸਾਲੇ,
ਇਹਨਾਂ ਦੋਵਾਂ ਰਾਕਸ਼ਾਂ ਨੂੰ ਵੇਖ ਕਰਕੇ ਬ੍ਰਹਮਾ ਡਰ ਗਿਆ ਹੈ।
ਕਾਲੇ ਪਰਬਤ ਮਨੋ ਕਰਾਲੇ,
ਤੇ ਮਨੋ ਕਰਾਲੇ ਕਮਨੋ ਕੇ ਦੋ ਕਾਲੇ ਪਰਬਤ ਹੀ ਆ ਗਏ ਨੇ, ਬੜੇ ਵੱਡੇ ਭਿਆਨਕ।
ਤਨ ਰੋਹੇ ਖਰੇ ਤਰੂਬਰ ਜਾਲ,
ਸਰੀਰ ਦੇ ਉੱਪਰ ਉਹਨਾਂ ਦੇ ਰੋਂਗਟੇ ਰੋਮ ਖੜੇ ਹੋਏ ਨੇ, ਮਾਨੋ ਕੇ ਜਿਵੇਂ ਰੁੱਖ ਖੜੇ ਨੇ, ਏਡੇ ਏਡੇ ਵੱਡੇ ਉਹਨਾਂ ਦੇ ਸਰੀਰ ਉੱਪਰ ਵਾਲ ਹਨ।
ਜਾਨੂ ਜੋ ਜੁਗ ਸਰਿੰਗ ਵਿਸਾਲ,
ਉਹਨਾਂ ਦੇ ਜਿਹੜੇ ਜਾਨੂ ਗੋਡੇ ਹਨ, ਮਾਨੋ ਕੇ ਪਹਾੜਾਂ ਦੇ ਟਿੱਲੇ ਹੀ ਹਨ।
ਪੂਜਾ ਪੁਜੰਗ ਰਾਜ ਸੇਖ ਅੰਡਕ,
ਸੇਖ ਨਾਗ ਦੇ ਵੱਡੀਆਂ ਲੰਮੀਆਂ ਲੰਮੀਆਂ ਉਹਨਾਂ ਦੀਆਂ ਬਾਹਾਂ ਹਨ।
ਮਹਿਦ ਤਲਾਓ ਬਿਲੋਚਨ ਬਿਕਸੇ,
ਤੇ ਵੱਡੇ ਸਰੋਵਰ ਜਿੰਨੇ ਉਹਨਾਂ ਦੇ ਦੋਵੇਂ ਨੇਤਰ ਨੇ, ਉਹਨਾਂ ਦੇ ਸਰੀਰ ਦਾ ਕਿੱਡਾ ਵੱਡਾ ਆਕਾਰ ਹੈ, ਬਹੁਤ ਵੱਡਾ ਭਾਰੀ ਆਕਾਰ ਹੈ। ਦੋਵੇਂ ਉਹਨਾਂ ਦੇ ਨੇਤਰ ਜਿਹੜੇ ਨੇ ਮਾਨੋ ਸਰੋਵਰ ਦੇ ਵਾਂਗੂ ਹਨ, ਕਿੜੇ ਹੋਏ।
ਰਕਤ ਵਰਣ ਸਰੂਣਤ ਕੋ ਪੂਰੇ,
ਲਾਲ ਰੰਗ ਦੇ ਉਹਨਾਂ ਦੇ ਕੰਨ ਹਨ, ਤੇ ਐਨ ਲਹੂ ਦੇ ਨਾਲ ਭਰੇ ਹੋਏ।
ਸੈਲ ਦੁਗਧ ਜਨ ਆਏ ਹਦੂਰੇ,
ਇਸ ਤਰ੍ਹਾਂ ਪਾਣੀ ਦੇ ਵਿੱਚ ਪਾਣੀ ਨੂੰ ਹਲਾਉਂਦੇ ਹੋਏ ਦਗ ਦਗ ਕਰਦੇ ਮਾਨੋ ਦੋ ਪਹਾੜ ਹੀ ਆ ਰਹੇ ਹਨ।
ਇੰਦਰਾ ਜੋਗ ਵਿਖਾ ਗੋਸਾਈ,
ਤ੍ਰਿਲੋਕੀ ਦੇ ਮਾਲਕ ਵਿਸ਼ਨੂੰ ਭਗਵਾਨ ਜੀ ਉਸ ਵਕਤ ਜੋਗ ਨਿੰਦਰਾ ਦੇ ਵਿੱਚ ਸਨ, ਭਾਵ ਕੇ ਸੁੱਤੇ ਹੋਏ ਸਨ।
ਲਖ ਬਿਧ ਨੇ ਤਬ ਕੀਨ ਉਪਾਈ,
ਤੇ ਤਦੋਂ ਵਿਧਾਤਾ ਜਿਹੜਾ ਬ੍ਰਹਮਾ ਹੈ, ਇਸ ਨੇ ਜਾਣਿਆ ਕਿ ਹੁਣ ਵਿਸ਼ਨੂੰ ਜੀ ਸੁੱਤੇ ਹੋਏ ਨੇ, ਤੇ ਇਹਨਾਂ ਨੇ ਮੈਨੂੰ ਮਾਰ ਦੇਣਾ, ਤੇ ਉਸਨੇ ਉਦੋਂ ਉਪਾਅ ਸੋਚਿਆ।
ਸੁਤੁੱਤ ਮਹਾ ਮਾਇਆ ਕੀ ਠਾਨੇ,
ਵਿਸ਼ਨੂੰ ਦੀ ਜਿਹੜੀ ਸ਼ਕਤੀ ਹੈ ਮਾਇਆ, ਇਹ ਸ਼ਕਤੀ ਦੀ ਇਹ ਉਸ ਵਕਤ ਬ੍ਰਹਮਾ ਨੇ ਵਡਿਆਈ ਕੀਤੀ ਹੈ।
ਉਤਪਤ ਸਥਿਤ ਹਤਨ ਜਾਗਰਾਣੀ,
ਤੇ ਬ੍ਰਹਮਾ ਕਹਿਣ ਲੱਗਾ, ਹੇ ਜਗਤ ਦੀ ਰਾਣੀ ਮਹਾ ਮਾਇਆ, ਉਤਪਤ ਸੰਸਾਰ ਨੂੰ ਉਤਪਤ ਕਰਦੀ ਹੈ, ਸੰਸਾਰ ਦੀ ਪਾਲਣਾ ਕਰਦੀ ਹੈ, ਸੰਸਾਰ ਨੂੰ ਸੰਸਾਰ ਦੀ ਸੰਘਾਰ ਕਰਤਾ ਹੈ।
ਨਿੰਦਰਾ ਰੂਪਕ ਭਗਵਤੀ ਮਹਾਨ,
ਤੂੰ ਮਹਾਨ ਸ਼ਕਤੀ ਹੈ, ਤੇ ਤੂੰ ਨੀਂਦ ਦਾ ਨਿੰਦਰਾ ਸਰੂਪ ਹੈ।
ਸਵਾਹਾ ਸੁਦਾ ਬਖਟ ਬ੍ਰਿਤ,
ਤੇ ਜਿਹੜੇ ਲੋਕ ਦੇਵਤੇ ਹਨ ਉਹਨਾਂ ਦੇ ਵਾਸਤੇ ਇਸ ਤਰ੍ਹਾਂ ਹਵਨ ਕਰਦੇ ਨੇ, ਤੇ ਉਹ ਤੇਰਾ ਹੀ ਨਾਮ ਜਪਦੇ ਨੇ। ਸਵਾਹਾ ਸੁਦਾ ਬਖਟ ਕ੍ਰਿਤ ਆਹ, ਇਹ ਤਿੰਨ ਮੰਤਰ ਜਿਹੜੇ ਨੇ, ਇੱਕ ਸਵਾਹਾ ਜਦੋਂ ਉਹ ਪਾਉਂਦੇ ਨੇ ਹਵਨ ਦੇ ਵਿੱਚ, ਸਵਾਹਾ ਕਰਦੇ ਆ, ਤੇ ਇੱਕ ਕਰਦੇ ਹੁੰਦੇ ਨੇ ਸੁਧਾ, ਸੁਧਾ ਇਸ ਤਰ੍ਹਾਂ ਵੀ ਕਰਦੇ ਆ, ਤੇ ਇੱਕ ਭਗਤ, ਤਿੰਨ ਸ਼ਬਦ ਉਚਾਰਨ ਕਰਦੇ ਨੇ। ਤੇ ਤਿੰਨੇ ਤਿੰਨੇ ਜਿਹੜੇ ਸ਼ਬਦ ਨੇ, ਸਵਾਹਾ ਸ਼ਬਦ ਜਿਹੜਾ, ਇਹ ਦੇਵਤਿਆਂ ਦੇ ਵਾਸਤੇ ਜਦੋਂ ਅਹੁਤੀ ਦਿੰਦੇ ਨੇ ਹਵਨ ਕਰਦੇ ਹੋਏ, ਜਦੋਂ ਉਹ ਹਵਨ ਨੂੰ ਅਹੁਤੀ ਵਿੱਚ ਕੋਈ ਚੀਜ਼ ਪਾਉਂਦੇ ਨੇ, ਸੁਗੰਧੀ ਵਾਲੀ ਸੁੱਟਦੇ ਜਾਂ ਘਿਓ ਸੁੱਟਦੇ, ਉਦੋਂ ਇਹ ਦੇਵਤਿਆਂ ਵਾਸਤੇ ਸਵਾਹਾ ਕਰਦੇ ਨੇ। ਤੇ ਇਸ ਤਰ੍ਹਾਂ ਜਦੋਂ ਫਿਰ ਇਹ ਸੁਧਾ ਕਹਿੰਦੇ ਨੇ, ਉਦੋਂ ਫਿਰ ਜਿਹੜੇ ਸ਼ਰਾਧ ਪਿੱਤਰ ਨੇ, ਜਿਹੜੇ ਬਾਟੇ ਜਿਹੜੇ ਮਰ ਚੁੱਕੇ ਨੇ, ਉਹਨਾਂ ਦੇ ਵਾਸਤੇ ਜਦੋਂ ਸ਼ਰਾਧ ਕਰਵਾਉਂਦੇ ਨੇ ਉਹਨਾਂ ਦੇ ਧਰਮ ਵਿੱਚ, ਉਦੋਂ ਉਹ ਸੁਧਾ ਇਹ ਸ਼ਬਦ ਉਚਾਰਨ ਕਰਦੇ ਨੇ। ਤੇ ਇਸੇ ਤਰ੍ਹਾਂ ਬਖਟ ਤੀਜਾ ਜਿਹੜਾ ਸ਼ਬਦ ਹੈ, ਇਸ ਤਰ੍ਹਾਂ ਇਹ ਵੀ ਦੇਵਤਿਆਂ ਦੇ ਅਹੁਤੀ ਵਾਸਤੇ ਉਚਾਰਨ ਕਰਦੇ ਹਨ। ਇਹ ਤੇਰਾ ਹੀ ਰੂਪ ਨੇ ਤਿੰਨੇ ਮੰਤਰ,
ਰੀਰੀ ਸਰੀ ਪਰਮ ਈਸ਼ਰੀ ਪੁਸ਼ਟੀ,
ਤੇ ਰੀਰੀ ਰੀਰੀ ਤੂੰ ਉਚਾਰਨ ਯੋਗ ਹੈ, ਸ਼੍ਰੀ ਸ਼੍ਰੋਮਣੀ ਪਰਮ ਵੱਡੀ ਹੈ, ਤੇ ਇਸ ਤਰੀਕੇ ਨਾਲ ਪੁਸ਼ਟੀ ਤੂੰ ਮੋਟਿਆਂ ਕਰਨ ਵਾਲੀ ਹੈ।
ਸਰਵ ਚਰਾਚਰ ਰੂਪਾ ਤੁਸ਼ਟੀ,
ਤੇ ਸਾਰੇ ਜਿਹੜੇ ਚਾਰ ਆਚਾਰ ਰੂਪ ਨੇ, ਜੜ ਜੜ ਤੇ ਚੇਤਨ ਸਾਰੇ ਤੇਰੇ ਹੀ ਰੂਪ ਹਨ, ਤੇ ਇਸੇ ਤਰੀਕੇ ਨਾਲ ਤੁਸ਼ਟੀ ਤੂੰ ਪ੍ਰਸੰਨ ਰੂਪ ਹੈ।
ਖੜਗਨ ਸੂਲਨ ਚਕਰਨ ਘੋਰਾ,
ਤੇ ਖੜਗਨ ਖੜਗਾਂ ਨੂੰ ਧਾਰਨ, ਤਲਵਾਰਾਂ ਨੂੰ ਧਾਰਨ ਕਰਨ ਵਾਲੀਆਂ, ਤ੍ਰਿਸ਼ੂਲਾਂ ਨੂੰ ਧਾਰਨ ਕਰਨ ਵਾਲੀਆਂ, ਤੇ ਭਿਆਨਕ ਜਿਹੜੇ ਚੱਕਰ ਲੋਕਾਂ ਦੇ ਦੁਸ਼ਮਣਾਂ ਦੇ ਸਿਰਾਂ ਨੂੰ ਕੱਟ ਦਿੰਦੇ ਨੇ, ਉਹ ਚੱਕਰ ਤੋਂ ਹੱਥ ਵਿੱਚ ਫੜੇ ਹੋਏ ਹਨ।
ਮਹਾਨਾਦ ਨੀ ਸੰਖਨ ਸ਼ੂਰਾ,
ਸੰਖ ਪੂਰਦੀਆਂ, ਜਦੋਂ ਤੂੰ ਸੰਖ ਵਜਾਉਂਦੀ ਹੈ ਤੇ ਬੜਾ ਭਾਰੀ ਸ਼ੋਰ ਹੁੰਦਾ ਹੈ।
ਪਰਮ ਸੁੰਦਰੀ ਨਮੋ ਹਮਾਰੇ,
ਸਾਰੀ ਸੰਸਾਰ ਦੀ ਸੁੰਦਰਤਾ ਤੇਰੇ ਵਿਚ ਹੈ, ਤੂੰ ਮਹਾਨ ਸੁੰਦਰ ਹੈ ਤੇ ਸਾਡੀ ਤੈਨੂੰ ਨਮਸਕਾਰ ਹੈ।
ਬੁੱਧਰੂ ਬੋਧ ਲੱਛਣਾ ਭਾਰੇ,
ਬੁੱਧਰੂ ਬੁੱਧ ਤੂੰ ਸ੍ਰੇਸ਼ਟ ਬੁੱਧੀ ਦੇਣ ਵਾਲੀ ਹੈ, ਬੋਧ ਤੂੰ ਗਿਆਨ ਦੇਣ ਵਾਲੀ ਹੈ, ਬੋਧ ਭਾਰੀ
ਜਗ ਸਵਾਮੀ ਪ੍ਰਬੋਧਨ ਕਰਿਆ ਹੈ।
ਹੁਣ ਸਾਡੀ ਬੇਨਤੀ ਹੈ ਤੇਰੇ ਚਰਨਾਂ ਦੇ ਵਿਚ, ਤੂੰ ਤ੍ਰਿਲੋਕੀ ਦੇ ਮਾਲਕ ਵਿਸ਼ਨੂੰ ਨੂੰ ਉਠਾਉਣਾ ਕਰ।
ਤ੍ਰਾਸ ਵਿਸਾਲ ਮੂਰ ਪਰ ਹਰਿਆ ਹੈ,
ਮੈਨੂੰ ਇਹਨਾਂ ਦੈਂਤਾਂ ਦੇ ਕੋਲੋਂ, ਮਧੂ ਕੈਟਪ ਦੇ ਕੋਲੋਂ ਬਹੁਤ ਭਾਰੀ ਡਰ ਲੱਗ ਰਿਹਾ ਹੈ, ਤੇ ਇਸ ਤਰੀਕੇ ਨਾਲ ਬ੍ਰਹਮਾ ਵਿਸ਼ਨੂੰ ਜੀ ਨੂੰ ਉਠਾ ਕਰਕੇ ਤੇ ਮੇਰਾ ਡਰ ਦੂਰ ਕਰ ਦਿਓ।
ਮਹਾਨੇ
ਇਸ ਤਰ੍ਹਾਂ ਇਹ ਮਹਾਂ ਸ਼ਕਤੀ ਜਿਹੜੀ ਹੈ ਵਿਸ਼ਨੂੰ ਦੀ, ਸੰਸਾਰ ਦੀ ਵੱਡੀ ਸ਼ਕਤੀ ਪਰਮੇਸ਼ਰ ਦੀ, ਇਹਦੀ ਵਡਿਆਈ ਬ੍ਰਹਮਾ ਨੇ ਕੀਤੀ ਹੈ, ਤੇ ਇਸ ਪ੍ਰਕਾਰ ਫਿਰ ਇਸੇ ਤਰ੍ਹਾਂ ਉਹਨਾਂ ਨੇ ਤੋ ਇਹ ਅੱਗੇ ਸਾਰੀ ਬੇਨਤੀ ਕੀਤੀ ਹੈ।
ਹਰ ਪੰਕਜ ਕੋ ਗਹਿ ਕਰ ਪਾਨੇ,
ਇਸ ਤਰ੍ਹਾਂ ਵਡਿਆਈ ਕੀਤੀ ਤੇ ਜਿਹੜਾ ਪੰਕਜ ਸੀ ਨਾ ਕਮਲ ਦਾ ਫੁੱਲ, ਉਹਦੇ ਉੱਪਰ ਬੈਠਾ ਹੋਇਆ ਬ੍ਰਹਮਾ, ਤੇ ਫਿਰ ਪੰਕਜ ਕੋ ਗਹਿ ਕਿਰਪਾਨੀ, ਉਹ ਪੰਕਜ ਜਿਹੜਾ ਫੁੱਲ ਕਮਲ ਦਾ, ਉਹਦੀ ਟਾਹਣੀ ਨੂੰ ਫੜ ਕੇ ਹਿਲਾਇਆ ਹੈ।
ਸਗਲ ਊਜ ਸੌਕੀਨ ਕੰਪਾਵਨ,
ਤੇ ਸਾਰਾ ਬਲ ਲਾ ਕਰਕੇ, ਉਹ ਕਿਉਂਕਿ ਉਹਦੀ ਨਾਭੀ ਵਿੱਚੋਂ ਨਿਕਲਿਆ ਸੀ ਵਿਸ਼ਨੂੰ ਦੇ, ਉਹ ਨਾਭੀ ਉੱਤੋਂ ਫੁੱਲ ਪੂਰੋ ਬੈਠਾ ਸੀ ਤੇ ਉਹਨੂੰ ਹਿਲਾਇਆ ਹੈ।
ਜਗਤ ਨਾਥ ਕੇ ਹੇਤ ਜਗਾਵਨ,
ਸਾਰ ਦੇ ਮਾਲਕ ਵਿਸ਼ਨੂੰ ਨੂੰ ਉਠਾਉਣ ਦੇ ਵਾਸਤੇ,
ਭਗਤ ਵਛਲ ਪੈ ਕੱਟਣ ਹਾਰੇ,
ਇਹ ਭਗਤਾਂ ਨੂੰ ਪਿਆਰ ਕਰਨ ਵਾਲੇ ਤੇ ਡਰਾਂ ਨੂੰ ਕੱਟਣ ਵਾਲੇ,
ਜਾਗੇ ਪ੍ਰਭੂ ਦਇਆ ਔਰ ਤਾਰੇ,
ਹਿਰਦੇ ਵਿੱਚ ਦਇਆ ਕਰੋ, ਮੈਂ ਤਾਂ ਮਰ ਗਿਆ ਗਰੀਬ, ਦੋਵੇਂ ਆ ਰਹੇ ਨੇ, ਤੇ ਇਸ ਕਰਕੇ ਮੇਰੇ ਵਾਸਤੇ ਆਪ ਜੀ ਉੱਠੋ ਜਾਗੋ।
ਕਮਲਾਸਨ ਕੋ ਤੀਰਜ ਦੀਨ
ਸਰ, ਤੇ ਵਿਸ਼ਨੂੰ ਭਗਵਾਨ ਉੱਠਿਆ ਤੇ ਕਮਲ ਉੱਪਰ ਜਿਹਨੇ ਆਸਣ ਲਾਇਆ ਸੀ ਬ੍ਰਹਮਾ ਨੇ, ਤੇ ਉਹਨੂੰ ਧੀਰਜ ਦਿੱਤਾ, ਤੂੰ ਡਰਨਾ,
ਨਿਰਭੈ ਰਹੋ ਰਕਸ਼ਕ ਮੁਝ ਚੀਨ ਸਰ,
ਨਿਰਭੈ ਹੋ ਜਾ, ਡਰ ਹੋ ਜਾ, ਮੈਂ ਤਾਂ ਰਕਸ਼ਕ ਹਾਂ, ਮੈਂ ਤੇਰੀ ਰੱਖਿਆ ਕਰਾਂਗਾ, ਕਿਸੇ ਗੱਲੋਂ ਡਰਨਾ।
ਦੁਸ਼ਟ ਦੈਂਤ ਜਨ ਵਾੜਿਆ ਕਰ,
ਇਹ ਜਿਹੜੇ ਦੁਸ਼ਟ ਦੈਂਤ ਨੇ, ਦੋਵੇਂ ਵੱਡੇ ਮਧੂ ਦੇ ਕਾਡਬ ਤੇ, ਜਿਨ੍ਹਾਂ ਦੇ ਸਰੀਰ ਦਾ ਬੜਾ ਵੱਡਾ ਆਕਾਰ ਹੈ,
ਕਰ ਸੰਗਰ ਕੋ ਲਿਹੂ ਸੰਘਾਰ,
ਮੈਂ ਇਹਨਾਂ ਨੂੰ ਮਾਰ ਦਿਆਂਗਾ, ਕਰ ਸੰਗਰ ਕੋ, ਕਰ ਸੰਘਾਰ, ਯੁੱਧ ਕਰਕੇ ਤੇ ਮੈਂ ਇਹਨਾਂ ਦੋਵਾਂ ਨੂੰ, ਦੋਵਾਂ ਭਰਾਵਾਂ ਨੂੰ ਖਤਮ ਕਰ ਦਿਆਂਗਾ।
ਸ੍ਰੀ ਪ੍ਰਭ ਨਿਜ ਸਰੂਪ ਦਿਖਰਾਇਓ,
ਇਸ ਤਰ੍ਹਾਂ ਕਹਿ ਕਰਕੇ ਵਿਸ਼ਨੂੰ ਨੇ ਆਪਣਾ ਸਰੂਪ ਵਿਖਾਇਆ, ਜਿਹੜਾ ਮਾਇਆ ਦਾ ਸਰੂਪ ਹੈ, ਵੱਡਾ ਜਿਹੜਾ ਈਸ਼ਰ ਦਾ ਸਰੂਪ ਹੈ, ਬਹੁਤ ਵੱਡਾ ਸਰੂਪ ਆਪਣਾ ਕਰ ਲਿਆ ਹੈ।
ਸ਼ਾਮਲ ਮੇਘ ਮਨੋ ਵਿਦਤਾ,
ਕਾਲੇ ਰੰਗ ਦਾ ਵੱਡਾ ਸਾਲਾ ਬੱਦਲ ਹੀ ਆਸਮਾਨ ਦੇ ਵਿਚ ਆ ਗਿਆ, ਵਿਸ਼ਨੂੰ ਨੇ ਆਪਣਾ ਵੱਡਾ ਰੂਪ ਕਰ ਲਿਆ ਹੈ।
ਦੇਖਤ ਦੈਂਤਨ ਅਚਰਜ ਮਾਨਾ,
ਇਹ ਸ਼ਕਤੀ ਆ ਜਾਂਦੀ ਹੈ ਜਦੋਂ ਰਿਧੀਆਂ ਸਿੱਧੀਆਂ ਆ ਜਾਣ ਕੋਲ, ਤੇ ਇਹਨੂੰ ਇਹ ਸ਼ਕਤੀ ਦੇ ਨਾਲ ਕੋਈ ਵੀ ਆਪਣਾ ਸਰੀਰ ਵੱਡਾ ਕਰ ਸਕਦਾ, ਛੋਟਾ ਹੋ ਸਕਦਾ, ਵੱਡਾ ਹੋ ਸਕਦਾ, ਅਣਮਾ ਮਹਿਮਾ ਲਗਮਾ ਗਰਮਾ ਇਹ ਸਾਰੀਆਂ ਹੁੰਦੀਆਂ, ਛੋਟਾ ਜਿਹਾ ਹੋ ਜਾਣਾ ਬਿਲਕੁਲ ਅਣੂ ਜਿੱਡਾ, ਤੇ ਫਿਰ ਵੱਡਾ ਸਾਰਾ ਆਪਣਾ ਸਰੀਰ ਬਣਾ ਲੈਣਾ, ਬਹੁਤ ਵੱਡਾ ਦਿਸਣਾ ਹੀ ਨਾ, ਇਹ ਸ਼ਕਤੀ ਹੁੰਦੀ ਹੈ, ਨਾਮ ਜਪਣ ਵਾਲਿਆਂ ਵਿੱਚ ਆ ਜਾਂਦੀਆਂ ਨੇ। ਸੋ ਇਸੇ ਤਰ੍ਹਾਂ ਬਾਬਾ ਠਾਕਰ ਸਿੰਘ ਜੀ, ਉਹਨਾਂ ਉੱਪਰ ਵੀ ਕਿਸੇ ਨੇ ਸ਼ੰਕਾ ਕੀਤਾ, ਆਸਟ੍ਰੇਲੀਆ ਜਦੋਂ ਗਏ ਸੀ ਤੇ ਕਿਸੇ ਨੇ ਆਖਿਆ ਵੀ ਟਕਸਾਲ ਦੇ ਮੁਖੀ ਨੇ ਪਹਿਲੀ ਵਾਰੀ ਨਿਦਰਸ਼ਨ ਕੀਤੇ ਸੀ, ਸੋ ਬੜੇ ਵੱਡੇ ਹੋਣਗੇ, ਬੜੇ ਰੋਹਬ ਹੋਵੇਗਾ ਉਹਨਾਂ ਦਾ, ਪਰ ਬਾਬਾ ਜੀ ਦਾ ਸਰੀਰ ਤਾਂ ਛੋਟਾ ਹੀ ਸੀ ਤੇ ਸਰੀਰ ਕਾਰਾ ਸੀਗਾ, ਤੇ ਉਹਨੇ ਕਿਹਾ ਵੀ ਇਹ ਤਾਂ ਮਾੜੂ ਜਿਹਾ ਜੀ, ਥੋੜੇ ਜਿਹੇ ਛੋਟਾ ਜਿਹਾ ਸਰੀਰ ਹੈ, ਤੇ ਜਦੋਂ ਫਿਰ ਅਰਦਾਸ ਵਿੱਚ ਬਾਬਾ ਜੀ ਖੜੇ ਤੇ ਫਿਰ ਬੜਾ ਵੱਡਾ ਉਹਨੂੰ ਸਰੀਰ ਦਿਸਿਆ ਸੀ, ਸੋ ਸਿਰ ਦਿਸੇ ਹੀ ਨਾ। ਇਸ ਪ੍ਰਕਾਰ ਇਹ ਸ਼ਕਤੀ ਹੈ, ਮਹਿਮਾ ਇਹਦਾ ਨਾਮ ਹੈ, ਵੱਡਾ ਆਕਾਰ ਕਰ ਲੈਣਾ, ਪਹਾੜ ਜਿੱਡਾ, ਤੇ ਵਿਸ਼ਨੂੰ ਨੇ ਇਸ ਪ੍ਰਕਾਰ ਆਪਣਾ ਸਰੀਰ ਜਿਹੜਾ ਹੈ ਵੱਡਾ ਕਰ ਲਿਆ ਹੈ।
ਦੇਖਤ ਦੈਂਤਨ ਅਚਰਜ ਮਾਨਾ,
ਤੇ ਇਹ ਜਿਹੜੇ ਦੈਂਤ ਸਨ ਇਹਨਾਂ ਨੇ ਵੇਖ ਕਰਕੇ ਬੜੀ ਹੈਰਾਨਗੀ ਮੰਨੀ, ਹੈਰਾਨ ਹੋ ਗਏ ਨੇ,
ਇਹ ਕੋ ਹੈ ਜਿਹ ਤੀਰ ਮਹਾਨਾ,
ਦੋਵੇਂ ਸੋਚਣ ਲੱਗੇ ਵੀ ਇਹ ਕੌਣ ਹੈ ਵੱਡੇ ਸਾਰੇ ਸਰੀਰ ਵਾਲਾ, ਬੜਾ ਧੀਰਜਧਾਰੀ ਹੈ,
ਮੈਂ ਬਲੂਕਤ ਪੈ ਨਹਿਮਾਨੇ,
ਸਾਨੂੰ ਵੇਖ ਕੇ ਡਰਿਆ ਹੀ ਨਹੀਂ, ਅਸੀਂ ਦੋਵੇਂ ਜਾਣੇ ਆ, ਦੋ ਭਰਾ ਆ, ਬੜਾ ਭਾਰੀ ਬਲ ਸਾਡੇ ਕੋਲ, ਤੇ ਇਹ ਇਕੱਲਾ ਹੀ ਹੈ, ਸਾਨੂੰ ਵੇਖ ਕੇ ਡਰਿਆ ਨਹੀਂ ਹੈ।
ਦਰਪਤ ਹਿਰਦੇ ਸਥਿਰਤਾ ਠਾਨੇ,
ਤੇ ਬੜਾ ਹਿਰਦੇ ਵਿੱਚ ਇਹਦੇ ਹੰਕਾਰ ਹੈ, ਸਾਨੂੰ ਵੇਖ ਕੇ ਖੜਾ ਹੋਇਆ ਹੈ,
ਹਮ ਦੋਨੋਂ ਇਹ ਇੱਕ ਲਿਖਾ ਰਹੇ ਹੋ,
ਅਸੀਂ ਦੋਵੇਂ ਆ, ਤੇ ਇਕੱਲਾ ਹੀ ਸਾਡੇ ਸਾਹਮਣੇ ਲੜਨ ਦੇ ਵਾਸਤੇ ਤਿਆਰ ਪ੍ਰਤਿਆਰ ਖੜਾ ਹੈ।
ਬਦਨ ਪ੍ਰਸੰਨ ਨੀਕ ਨਾ ਡਰਿਓ,
ਤੇ ਫਿਰ ਸਾਨੂੰ ਵੇਖ ਕੇ ਖੁਸ਼ ਹੋ ਰਿਹਾ, ਮੁਸਕਰਾ ਰਿਹਾ, ਤੇ ਜਮਾ ਹੀ ਨੀ ਹਿਰਦੇ ਵਿੱਚ ਡਰ ਹੈਗਾ ਇਹਦੇ।
ਲਾਂਬੀ ਪੂਜਾ ਵੀ ਭੁੱਖਣ ਤਾਰੇ,
ਮਨੁੱਖ ਦੀਆਂ ਇਹਦੀਆਂ ਲੰਮੀਆਂ ਲੰਮੀਆਂ ਬਾਹਾਂ ਨੇ, ਤੇ ਬਾਹਾਂ ਦੇ ਉੱਪਰ ਗਹਿਣੇ ਪਾਏ ਹੋਏ, ਬਹੁਤ ਤੌਲਿਆਂ ਦੇ ਨਾਲ ਬਹੁਤ ਤੇ ਬੰਨੇ ਹੋਏ ਹਨ ਸੋਨੇ ਦੇ।
ਆਜੋ ਤੇ ਛਾਤੀ ਸੋਭਨ ਭਾਰੇ,
ਛਾਤੀ ਇਹਦੀ ਬੜੀ ਚੌੜੀ ਹੈ ਜਿਹਦੀ ਬੜੀ ਭਾਰੀ ਸੋਭਾ ਹੈ।
ਬੱਕਰਾ ਇਸ ਪੱਛਣ ਕਰ ਲੇ,
ਦੋਵੇਂ ਭਰਾ ਆਪਸ ਵਿੱਚ ਗੱਲਾਂ ਕਰਦੇ ਵੀ ਚਲੋ ਇਹਨੂੰ ਪਕੜੀਏ ਤੇ ਇਹਨੂੰ ਫੜ ਕਰਕੇ ਤੇ ਆਪਾਂ ਖਾ ਜਾਈਏ।
ਸੁਦਾ ਨਿਵਾਰਨ ਹੈ ਜੋ ਅਸ਼ੇ,
ਸਾਨੂੰ ਬੜੀ ਭਾਰੀ ਭੁੱਖ ਲੱਗੀ ਹੈ ਤੇ ਇਹਦਾ ਸਾਰਾ ਸਰੀਰ ਆਪਾਂ ਹੁਣ ਖਾ ਜਾਈਏ।
ਹਿਮ ਕਹਿ ਦੋਨੋ ਊਜ ਸੰਭਾਰਾ,
ਇਸ ਤਰ੍ਹਾਂ ਕਹਿ ਕਰਕੇ ਦੋਵਾਂ ਭਰਾਵਾਂ ਨੇ ਮਧੂ ਅਤੇ ਕਹਿਟ ਬਣੇ ਦੋਵਾਂ ਨੇ ਆਪਣਾ ਬਲ ਸੰਭਾਲਿਆ ਹੈ।
ਤਿਸ਼ਟ ਤਿਸ਼ਟ ਮੁਖ ਊਜ ਉਚਾਰਾ,
ਉੱਚੀ ਉੱਚੀ ਮੂੰਹ ਦੇ ਵਿੱਚ ਉਚਾਰਨ ਕੀਤਾ, ਖੜ ਜਾ ਇੱਥੇ, ਖੜ ਜਾ ਇੱਥੇ, ਅਸੀਂ ਆ ਗਏ ਹਾਂ ਤੇਰੇ ਵੱਲੇ।
ਭੁਜੰਗ ਪ੍ਰਿਆਤ ਛੰਦ ਸੁਣੀ, ਸ੍ਰੀ ਬ੍ਰਹਮ ਸਰੋਣ ਮੈਂ ਔਰ ਉੱਚੀ ਬਾਣੀ,
ਤੇ ਵਿਸ਼ਨੂੰ ਭਗਵਾਨ ਨੇ ਇਹਨਾਂ ਦੀ ਉੱਚੀ ਉੱਚੀ ਆਵਾਜ਼ ਕੰਨਾਂ ਦੇ ਵਿੱਚ ਇਸ ਪ੍ਰਕਾਰ ਸੁਣੀ, ਜਦੋਂ
ਪਰੇ ਉਤਸ਼ਾਹ ਭਏ ਸਾਵਧਾਨੇ,
ਵਿਸ਼ਨੂੰ ਜੀ ਵੀ ਯੁੱਧ ਕਰਨ ਦੇ ਵਾਸਤੇ ਉਤਸ਼ਾਹ ਦੇ ਵਿੱਚ ਆ ਗਏ ਨੇ ਤੇ ਸ਼ਸਤਰਾਂ ਨੂੰ ਪਕੜ ਕਰਕੇ ਤੇ ਸਾਵਧਾਨ ਹੋ ਗਏ ਨੇ।
ਕਹੂ ਮੈਂ ਖਰੂ ਆਪ ਆਪ ਸੋਨੇ ਰੇ,
ਵਿਸ਼ਨੂੰ ਜੀ ਕਹਿਣ ਲੱਗੇ ਮੈਂ ਇੱਥੇ ਖੜਾ, ਤੁਸੀਂ ਆਜੋ ਛੇਤੀ ਦੇ ਨਾਲ।
ਜਿਉਂ ਦੁੰਦ ਯੁੱਧੋਂ ਸੋ ਕ੍ਰੋਧੋਂ ਕਨੇਰੇ,
ਦੁਆੰਤ ਯੁੱਧ ਆਪਾਂ ਕਰਾਂਗੇ ਬਹੁਤ ਭਾਰੀ, ਕ੍ਰੋਧ ਵਿੱਚ ਆ ਕਰਕੇ ਆਪਾਂ ਕੱਲੇ ਦੇ ਨਾਲ ਕੱਲਾ ਲੜਾਂਗੇ।
ਮਿਲੇ ਆਪ ਮਹ ਜਗਨਨਾਥ ਦੈਤੋ,
ਇਸ ਤਰੀਕੇ ਦੇ ਨਾਲ ਆਪਸ ਦੇ ਵਿੱਚ ਮਿਲੇ ਨੇ ਜਗਨਨਾਥ ਦੈਤਨ, ਸੰਸਾਰ ਦੇ ਮਾਲਕ ਵਿਸ਼ਨੂੰ ਜੀ ਤੇ ਦੈਤ ਆਪਸ ਦੇ ਵਿੱਚ ਟਕਰਾ ਹੋ ਗਿਆ ਹੈ।
ਪਰੇ ਵੇਗ ਭਾਰੇ ਚਾਹੇ ਹੋਏ ਜੈਤੋ,
ਬਹੁਤ ਭਾਰੀ ਬਲ ਦੇ ਨਾਲ ਭਰੇ ਹੋਏ ਨੇ ਵਿਸ਼ਨੂੰ ਦੇ, ਉਹ ਵੀ ਦੋਵੇਂ ਭਰਾ ਤੇ ਉਹ ਵੀ ਜਿੱਤ ਚਾਹੁੰਦੇ ਨੇ, ਵਿਸ਼ਨੂੰ ਭਗਵਾਨ ਵੀ ਜਿੱਤ ਚਾਹੁੰਦੇ ਹਨ।
ਕ੍ਰੁੱਧੇ ਸੋ ਕ੍ਰੁੱਧੇ ਮਚੋ ਸੁਧ ਜੁੱਧ,
ਇਸ ਤਰੀਕੇ ਦੇ ਨਾਲ ਉੱਥੇ ਅੜ ਗਏ ਨੇ ਤੇ ਬਹੁਤ ਭਾਰੀ ਕ੍ਰੋਧ ਵਿੱਚ ਆ ਕਰਕੇ ਤੇ ਬੜਾ ਮਹਾਨ ਯੁੱਧ ਮਚ ਗਿਆ ਹੈ।
ਮਹਾਂਦਰੁਪ ਮਧੂ ਕਰੇ ਵੱਧ ਉਦਮ,
ਉਹ ਇਸ ਤਰੀਕੇ ਨਾਲ ਬਹੁਤ ਭਾਰੀ ਮਨਾਂ ਦੇ ਵਿੱਚ ਹੰਕਾਰ ਹੈ ਤੇ ਇਸ ਤਰੀਕੇ ਨਾਲ ਉੱਚੀ ਉੱਚੀ ਇੱਕ ਦੂਜੇ ਨੂੰ ਘਸੁੰਨ ਮਾਰਦੇ ਹਨ।
ਗਹਿ ਬਾਹਦੋ ਕਰੇ ਓਜ ਪੇਲੈ,
ਦੋਵਾਂ ਨੇ ਇੱਕ ਦੂਜੇ ਦੀਆਂ ਬਾਹਾਂ ਪਕੜ ਲਈਆਂ ਨੇ ਤੇ ਬਾਹਾਂ ਪਕੜ ਕਰਕੇ ਵਿਸ਼ਨੂੰ ਉਹਨਾਂ ਨੂੰ ਧੱਕਦਾ ਤੇ ਉਹ ਉਹਨੂੰ ਧੱਕ ਰਹੇ ਹਨ।
ਹਰੀਲੇ ਹਠੀਲੇ ਮੁਸ਼ਾਲੇ ਧਕੇਲੈ,
ਕਰਨ ਵਾਲੇ ਨੇ ਤੇ ਬੜਾ ਭਾਰੀ ਉਹਨਾਂ ਦੇ ਵਿੱਚ ਹੱਥ ਹੈ ਤੇ ਵੱਡੀਆਂ ਵੱਡੀਆਂ ਮੁੱਛਾਂ ਵਾਲੇ ਤੇ ਇੱਕ ਦੂਜੇ ਨੂੰ ਧੱਕ ਰਹੇ ਹਨ।
ਪੇੜਾਂ ਪੇੜ ਭਾਰੇ ਪਏ ਭੀਮ ਭੇਖ,
ਇਸ ਤਰ੍ਹਾਂ ਬਹੁਤ ਗੁੱਸੇ ਦੇ ਵਿੱਚ ਆ ਗਏ ਨੇ, ਨੇਤਰ ਲਾਲ ਹੋ ਗਏ ਨੇ ਤੇ ਬਹੁਤ ਭਿਆਨਕ ਉਹਨਾਂ ਨੇ ਰੂਪ ਧਾਰਨ ਕਰ ਲਿਆ ਤੇ ਆਪਸ ਵਿੱਚ ਭਿੜ ਪਏ ਹਨ।
ਲਪੇਟਾਂ 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 ਸਿੱਖ,
ਤੇ ਇੱਕ ਦੂਜੇ ਨੂੰ ਲਪੇਟ ਲਪੇਟ ਕੇ ਮਾਰਦੇ ਨੇ, ਚਪੇੜਾਂ ਮਾਰਦੇ ਨੇ, ਘਸੁੰਨ ਮਾਰ ਰਹੇ ਹਨ ਇੱਕ ਦੂਜੇ ਨੂੰ।
ਅਟਾ ਅਟ ਹੱਸਦੇ ਸੱਟਾ ਪੱਟ ਜੁੱਟੇ,
ਠਾ ਕਰਕੇ ਜਦੋਂ ਪੈਂਦੀਆਂ ਨੇ ਤੇ ਨਾਲੇ ਹੱਸਦੇ ਨੇ, ਸੱਟਾ ਪੱਟ ਜੁੱਟਣ ਇੱਕ ਦੂਜੇ ਨੂੰ ਇਸ ਪ੍ਰਕਾਰ ਸੱਟਾ ਪੱਟ ਮਾਰਦੇ ਹਨ।
ਲਟਾ ਪੱਟ ਹੋਵੇ ਧਟਾ ਧਟ ਕੁੱਟੇ,
ਜੱਪੋ ਜੱਪੀ ਹੋ ਜਾਂਦੇ ਨੇ, ਤੜਾ ਤਾੜ ਇੱਕ ਦੂਜੇ ਦੇ ਵੱਜ ਰਹੀਆਂ ਹਨ।
ਸੱਟਾ ਪੱਟ ਝਟਕੇ ਪਟਕੇ ਪਲਟੇ,
ਤੇਜ਼ੀ ਦੇ ਨਾਲ ਝਟਕਾ ਮਾਰ ਕੇ ਪਲਟਾ ਕਰਕੇ ਇੱਕ ਦੂਜੇ ਨੂੰ ਉੱਪਰ ਦੀ ਲਾ ਕਰਕੇ ਧੋਬੀ ਪਟਕਾ ਮਾਰ ਕੇ ਸੁੱਟਦੇ ਹਨ।
ਪਟਾ ਕੱਟ ਉੱਠੇ ਅਟਕੇ ਨਾ ਲੱਟੇ,
ਆਪਣੇ ਬੁੱਲਾਂ ਨੂੰ ਗੁੱਸੇ ਦੇ ਵਿੱਚ ਆ ਕਰਕੇ ਕੱਟ ਰਹੇ ਨੇ ਤੇ ਇਸ ਤਰੀਕੇ ਨਾਲ ਅਟਕੇ ਹੋਏ ਨੇ, ਨਾ ਲੱਟੇ ਦੂਰ ਨਹੀਂ ਹੁੰਦੇ ਇੱਕ ਦੂਜੇ ਤੋਂ।
ਦੂ ਦੈਂਤ ਦੌਰੀ ਦਇਆ ਸਿੰਧ ਉਪੈ,
ਇਸ ਪ੍ਰਕਾਰ ਦੂਰ ਕਰਕੇ ਵਿਸ਼ਨੂੰ ਨੇ ਉਹਨਾਂ ਨੂੰ ਸੁੱਟ ਦਿੱਤਾ ਹੈ। ਫਿਰ ਦੋਵੇਂ ਦੈਂਤ ਦਇਆ ਸਿੰਧ ਵਿਸ਼ਨੂੰ ਦੇ ਵੱਲ ਉੱਪਰ ਆ ਕਰਕੇ ਟੁੱਟ ਕੇ ਪੈ ਗਏ ਹਨ।
ਇਹੀ ਬਾਹਾਂ ਦੋਨੋਂ ਮਹਾਂਭੀਮ ਰੂਪ ਹੈ,
ਵਿਸ਼ਨੂੰ ਦੀਆਂ ਦੋਵਾਂ ਬਾਹਾਂ ਦੋਵਾਂ ਦੈਂਤਾਂ ਨੇ ਮਧੂ ਦੇ ਕੈਂਟ ਬਨੇ ਪਕੜ ਲਈਆਂ ਹਨ, ਜਿਨ੍ਹਾਂ ਦਾ ਬੜਾ ਭਿਆਨਕ ਰੂਪ ਹੈ।
ਕਰੇ ਊਜ ਦਾਬੇ ਜਦਾ ਨਿਮਰ ਹੋਵੇ,
ਬਾਹਾਂ ਪਕੜੀਆਂ ਨੇ ਤੇ ਜ਼ੋਰ ਦੇ ਨਾਲ ਬਾਹਾਂ ਨੂੰ ਥੱਲੇ ਦਬਾ ਰਹੇ ਹਨ, ਜਿਸ ਦੇ ਨਾਲ ਵਿਸ਼ਨੂੰ ਭਗਵਾਨ ਥੱਲੇ ਨੀਵਾਂ ਹੋ ਜਾਵੇ।
ਤਰੇ ਪਾਏ ਪੀਨੇ ਹਠੀਲੇ ਖਰੂਵੇ,
ਤੇ ਉੱਥੇ ਪੈਰ ਜਮਾ ਕਰਕੇ ਦੋਵੇਂ ਦੈਂਤ ਫੜੇ ਖੜੇ ਹੋਏ ਨੇ ਤੇ ਇੱਕ ਦੂਜੇ ਨੂੰ ਧੱਕ ਰਹੇ ਨੇ, ਹਠੀਲੇ ਬੜੇ ਹੱਥ ਦੇ ਨਾਲ ਖਲੋਤੇ ਹੋਏ ਹਨ।
ਦੋਰਾ ਮਦ ਕੈਟ ਵਜੂਟੇ ਸੋ ਭੱਟ ਗਈ ਮਹਾ ਬਲ ਹਾ ਬਾਹੇ,
ਇਸ ਤਰ੍ਹਾਂ ਮਧੂ ਕੈਟਪ ਦੋਵੇਂ ਜਿਹੜੇ ਸੂਰਮੇ ਨੇ ਇਹਨਾਂ ਨੇ ਵਿਸ਼ਨੂੰ ਭਗਵਾਨ ਦੀਆਂ ਬਾਹਾਂ ਦੋਵੇਂ ਫੜੀਆਂ ਹੋਈਆਂ ਹਨ।
ਦੋਨੋਂ ਦਿਸ਼ ਦੋਨੋਂ ਖਰੇ ਦ੍ਰਿੜ ਪਰਾਕ੍ਰਮ ਕੀ ਮਾਏ,
ਪਰਾਕ੍ਰਮ ਬਹੁਤ ਭਾਰੀ ਬਲ ਦੇ ਵਿੱਚ ਆ ਕਰਕੇ ਉੱਥੇ ਖੜੇ ਹੋਏ ਨੇ ਦੋਵਾਂ ਬਾਹਾਂ ਨੂੰ ਫੜ ਕਰਕੇ।
ਬਾਦਰੀ ਸ਼ੰਤ ਤਬ ਪ੍ਰਭੂ ਆਪ ਨੂੰ ਬਲ ਸੰਭਾਰ,
ਜਦੋਂ ਵਿਸ਼ਨੂੰ ਦੀਆਂ ਬਾਹਾਂ ਪਕੜੀਆਂ ਗਈਆਂ ਉਦੋਂ ਵਿਸ਼ਨੂੰ ਨੇ ਆਪਣੇ ਜ਼ੋਰ ਨੂੰ ਇੱਕੇ ਵਾਰੀ ਸੰਭਾਲਿਆ ਹੈ।
ਬਾਹਨ ਉਠਾਈ ਉਰਦ ਉਦਾਰ,
ਇਸ ਤਰ੍ਹਾਂ ਆਪਣੀਆਂ ਦੋਵੇਂ ਬਾਹਾਂ ਉਹਨਾਂ ਨੇ ਪਕੜੀਆਂ ਤੇ ਵਿਸ਼ਨੂੰ ਨੇ ਦੋਵੇਂ ਬਾਹਾਂ ਉੱਪਰ ਨੂੰ ਚੁੱਕ ਦਿੱਤੀਆਂ ਹਨ।
ਲਟ ਕੇ ਉਹ ਤੰਗ ਦੋਨੋਂ ਮਹਾਨ,
ਦੋਵੇਂ ਮਹਾਨ ਯੋਧੇ ਵਿਸ਼ਨੂੰ ਦੀਆਂ ਬਾਹਾਂ ਦੇ ਨਾਲ ਲਟਕ ਗਏ ਹਨ।
ਪਰ ਚਟਕ ਗੇਰ ਦੀਏ ਦੂਰ
ਬਾਂਟਕ ਕਰਕੇ ਦੂਰ ਜਾ ਕੇ ਸੁੱਟ ਦਿੱਤੇ ਹਨ।
ਤਬ ਪਰੇ ਜਾਏ ਜੋਜਨ ਸੋ ਬੀਸ,
ਵੀ ਜੋਜਨ ਉੱਥੋਂ ਦੂਰ ਜਾ ਕੇ ਦੋਵੇਂ ਮਧੂ ਦੇ ਕੈਟਬ ਜਾ ਕੇ ਡਿੱਗੇ ਹਨ।
ਗਿਰ ਕਰ ਉੱਠੇ ਸੋ ਨਿਤ ਨਿਜ ਦਾਂਤ ਪੀਸ,
ਡਿੱਗ ਕਰਕੇ ਉੱਠੇ ਨੇ ਫਿਰ ਦੁਬਾਰਾ ਉੱਠ ਪਏ ਨੇ, ਡਿੱਗ ਪਏ ਨੇ ਫਿਰ ਉੱਠ ਪਏ ਨੇ, ਦਾਤਾਂ ਦੰਦਾਂ ਨੂੰ ਪੀ ਰਹੇ ਹਨ।
ਗਰਜੰਤਪੁਰ ਤ੍ਰਿਜੰਤ ਆਏ,
ਬਹੁਤ ਭਾਰੀ ਗੱਜਦੇ ਨੇ ਤੇ ਦਬਕੇ ਮਾਰਦੇ ਹਨ।
ਮੁਖ ਮਾਰ ਮਾਰ ਬਗਤੇ ਰਸਾਏ,
ਗੁੱਸੇ ਦੇ ਵਿੱਚ ਆ ਕਰਕੇ ਮਾਰ ਲੋ ਕਰਦੇ ਹਨ।
ਕੁਛ ਲੰਤ ਨੀਰ ਤਿੰਨ ਬੇਗ ਸੰਗ,
ਦੇ ਜ਼ੋਰ ਦੇ ਨਾਲ ਪਾਣੀ ਜਿਹੜਾ ਵੱਡੇ ਵੱਡੇ ਤਾਂ ਨੂੰ ਉਛਾਲੇ ਮਾਰ ਰਿਹਾ ਹੈ।
ਸਮ ਸੈਲ ਮੀਰ ਮੰਦਰ ਉਤੰਗ,
ਦੋਵੇਂ ਵਿੰਧਿਆਚਲ ਪਰਬਤ ਹੀ ਆ ਰਹੇ ਹਨ।
ਪ੍ਰਭੂ ਵੇਗ ਕੀਨ ਸੇ ਉਧਾਰ,
ਇੱਧਰ ਫਿਰ ਪ੍ਰਭੂ ਨੇ ਵਿਸ਼ਨੂੰ ਨੇ ਵੀ ਬੜਾ ਭਾਰੀ ਬਲ ਕੀਤਾ ਹੈ।
ਪੰਕ ਤੋਂ ਹਵੰਤ ਜਲ ਕੇ ਪ੍ਰਹਾਰ,
ਇਸ ਤਰ੍ਹਾਂ ਜਦੋਂ ਪਾਣੀ ਜਦੋਂ ਮਾਰਦੇ ਨੇ ਤੇ ਪਾਣੀ ਬੜਾ ਭਾਰੀ ਤਾਂ ਨੂੰ ਉਛਲਦਾ ਹੈ ਮਾਰ ਦੇ ਨਾਲ।
ਭੇੜਾ ਆਏ ਮੁਸ਼ਕਟ ਮੁਸ਼ਟਨ ਦੁਪੇਟ,
ਫਿਰ ਆ ਕਰਕੇ ਦੋਵੇਂ ਯੋਧੇ ਮਧੂ ਦੇ ਕੈਡਬ ਕੋਲ ਆ ਗਏ ਨੇ। ਕਸੁਨਾ ਦੇ ਨਾਲ ਤੇ ਚਪੇੜਾਂ ਦੇ ਨਾਲ ਲੜਦੇ, ਇੱਕ ਦੂਜੇ ਨੂੰ ਚਪੇਟਾਂ ਮਾਰਦੇ ਤੇ ਕਸੁਨ ਮਾਰਦੇ ਹਨ।
ਵਾਹਨ ਉਠਾਏ ਹਨ ਤੇ ਸੋ ਭੇਟ,
ਮਲਾ ਮਲਾ ਕਰਕੇ ਇੱਕ ਦੂਜੇ ਨੂੰ ਇਸ ਪ੍ਰਕਾਰ ਮਾਰ ਰਹੇ, ਅਰਕਾਂ ਮਾਰਦੇ ਨੇ, ਕੂਹਣੀਆਂ ਮਾਰਦੇ ਹਨ।
ਸਭ ਅਲੰਕਾਰ ਪ੍ਰਭ ਕੈ ਸੋ ਅੰਗ,
ਕਦੋਂ ਵਿਸ਼ਨੂੰ ਭਗਵਾਨ ਦੇ ਅੰਗਾਂ ਦੇ ਨਾਲ ਗਹਿਣੇ ਜਿਹੜੇ ਪਾਏ ਹੋਏ ਸਨ ਸੋਨੇ ਦੇ।
ਰਣ ਕਰਤ ਸ਼ਬਦ ਉਠ ਤੋ ਤੰਗ,
ਜੰਗ ਕਰਦਿਆਂ ਹੋਇਆਂ ਉਹ ਗਹਿਣਿਆਂ ਦੀ ਬੜੀ ਚੁਣਕਾਰ ਹੋ ਰਹੀ ਹੈ।
ਰਣਕੰਤ ਚਰਨ ਨੂਪਰ ਸੁਹਾਏ,
ਵਿਸ਼ਨੂੰ ਭਗਵਾਨ ਦੇ ਚਰਨਾਂ ਦੇ ਵਿੱਚ ਪੈਰਾਂ ਦੇ ਵਿੱਚ ਝਾਂਜਰਾਂ ਪਾਈਆਂ ਹੋਈਆਂ ਛਣਕ ਰਹੀਆਂ ਹਨ।
ਜਿਨ ਪਰ ਜਰਾਊ ਗਨ ਰਤਨ ਛਾਏ,
ਇਹਨਾਂ ਝਾਂਜਰਾਂ ਦੇ ਉੱਤੇ ਬੜੇ ਸੋਹਣੇ ਜੜਾਊ ਤੇ ਇਸ ਪ੍ਰਕਾਰ ਰਤਨ ਜੜੇ ਹੋਏ ਹਨ।
ਬਹੁ ਬਜਤ ਮੇਖਲਾ ਮੱਧ ਦੇਸ਼,
ਤੇ ਇਸ ਪ੍ਰਕਾਰ ਲੱਕ ਦੇ ਨਾਲ ਵਿਸ਼ਨੂੰ ਦੇ ਤੜਾਗੀ ਬੰਨੀ ਹੋਈ ਹੈ ਤੇ ਉਹ ਵੀ ਇਸ ਪ੍ਰਕਾਰ ਛਣਕਦੀ ਹੈ।
ਕੁਸ਼ਲੰਤ ਉਰਦ ਜਬ ਬਲ ਵਿਸ਼ੇਸ਼,
ਜਦੋਂ ਲੜਦੇ ਹੋਏ ਵਿਸ਼ਨੂੰ ਭਗਵਾਨ ਜੀ ਉੱਪਰ ਨੂੰ ਛਾਲ ਮਾਰਦੇ ਨੇ, ਕੁੱਦ ਕੇ ਮੁੱਕੀ ਮਾਰਦੇ ਨੇ ਤੇ ਲੱਕ ਦੇ ਨਾਲ ਤੜਾਗੀ ਬੰਨੀ ਹੋਈ ਉਹ ਛਣਕਦੀ ਹੈ।
ਕਰ ਕੰਕਨ ਦੰਡ ਅੰਗਦ ਉਦਾਰ,
ਹੱਥਾਂ ਦੇ ਵਿੱਚ ਗਹਿਣੇ ਸੋਨੇ ਦੇ ਕੜੇ ਪਾਏ ਹੋਏ ਨੇ ਤੇ ਡੋਲਿਆਂ ਦੇ ਨਾਲ ਸੋਨੇ ਦੇ ਬਹੁਤੇ ਬੰਨੇ ਹੋਏ ਹਨ।
ਦੁਲਿਆਂਤ ਕਰਨ ਕੁੰਡਲ ਸੋਚਾ,
ਕੰਨਾਂ ਦੇ ਵਿੱਚ ਕੁੰਡਲ ਵਿਸ਼ਨੂੰ ਨੇ ਪਾਏ ਹੋਏ ਨੇ, ਜਦੋਂ ਲੜਦੇ ਹਨ ਤੇ ਉਹ ਜਿਹੜੇ ਕੁੰਡਲ ਹਨ ਦੋਵੇਂ ਇਸ ਪ੍ਰਕਾਰ ਡੋਲਦੇ ਹਨ।
ਫਿਰ ਮੁਕਟ ਵਿਰਾਜਤ ਦਿਪਤ ਜਾਤ,
ਉੱਪਰ ਸੋਹਣਾ ਮੁਕਟ ਹੈ ਤੇ ਉਹ ਇਸ ਪ੍ਰਕਾਰ ਚਮਕ ਰਿਹਾ ਹੈ।
ਦੁਲਿਆਂਤ ਕਰਨ ਕੁੰਡਲ ਸੋਚਾਰ,
ਇਸ ਪ੍ਰਕਾਰ ਜਨਕੋਟ ਦਿਵਾਕਰ ਚਮਕ ਹੋਤ, ਜਿਵੇਂ ਕਰੋੜਾਂ ਸੂਰਜਾਂ ਦੀ ਚਮਕ ਪੈਂਦੀ ਹੈ। ਵਿਸ਼ਨੂੰ ਭਗਵਾਨ ਦੇ ਉੱਪਰ ਜਿਹੜਾ ਸੀਸ ਦੇ ਉੱਪਰ ਮੁਕਟ ਪਾਇਆ ਇਹ ਬਹੁਤ ਭਾਰੀ ਚਮਕ ਰਿਹਾ ਹੈ।
ਵਾਰਨ ਪ੍ਰਹਾਰ ਦਾਵਨ ਲਗਾਏ,
ਦਾਲ ਆਲਾ ਕੇ ਜਿੱਥੋਂ ਕਿਸੇ ਦਾ ਦਾਲ ਲੱਗਦਾ ਇਸ ਪ੍ਰਕਾਰ ਵਾਰ ਚਲਾਉਂਦੇ ਹਨ।
ਜਬ ਲਗਾ ਕਾਬ ਬਹੁਤ ਸੋਨੇ ਉਠਾਏ,
ਜਦੋਂ ਮੁੱਕੀ ਵੱਜਦੀ ਹੈ ਘਸੁੰਨ ਪੈਂਦਾ ਤੇ ਬਹੁਤ ਭਾਰੀ ਆਵਾਜ਼ ਆਉਂਦੀ ਹੈ।
ਜਿਵੇਂ ਪਰੈ ਬਜਰ ਭੂਮੀ ਮਹਾਨ,
ਜਿਵੇਂ ਇੰਦਰ ਦੇਵਤੇ ਦਾ ਬਜਰ ਨਾਮ ਦਾ ਸ਼ਸਤਰ ਧਰਤੀ ਉੱਪਰ ਵੱਜਦਾ ਓਨੀ ਆਵਾਜ਼ ਇਹਨਾਂ ਦੀ ਮੁੱਕੀਆਂ ਦੀ ਆ ਰਹੀ ਹੈ।
ਜਿਵੇਂ ਲੱਗਾ ਮੁਸ਼ਟਕਾਰ ਹਤੈ ਤਾਨ,
ਤਾਨ ਨਾਮ ਹੈ ਬਲ ਦਾ, ਬਹੁਤ ਭਾਰੀ ਜ਼ੋਰ ਕਰਕੇ ਤੇ ਮੁੱਕੀਆਂ ਮਾਰਦੇ ਹਨ।
ਗਰਜੰਤ ਮਹਿਤ ਗਰਜੰਤ ਵੀਰ,
ਬਹੁਤ ਦਬਕੇ ਮਾਰਦੇ ਤੇ ਬਹੁਤ ਉੱਚੀ ਉੱਚੀ ਗੱਜ ਰਹੇ ਨੇ।
ਜਿਵੇਂ ਪਰਲੈ ਮੇਘ ਕੀ ਤੋਨ ਗੰਭੀਰ,
ਜਿਵੇਂ ਪਰਲੋ ਦੇ ਸਮੇਂ ਜਿਹੜੇ ਬੱਦਲ ਗੱਜਦੇ ਉਹਨਾਂ ਦੀ ਧੁਨੀ ਬਹੁਤ ਗੰਭੀਰ ਹੁੰਦੀ ਹੈ।
ਕੁਸ਼ਲੰਤ ਨੀਰ ਬੇਗੈ ਕਰੰਤ,
ਇਸ ਤਰ੍ਹਾਂ ਜਦੋਂ ਬਲ ਨਾਲ ਇੱਕ ਦੂਜੇ ਨੂੰ ਮਾਰਦੇ ਨੇ ਤੇ ਪਾਣੀ ਜਿਹੜਾ ਪਾਣੀ ਦੇ ਵਿੱਚ ਖੜ ਕੇ ਲੜ ਰਹੇ ਨੇ ਤੇ ਪਾਣੀ ਉੱਪਰ ਨੂੰ ਉਛਲਦਾ ਹੈ।
ਜਸ਼ਨਪੁਰ ਸ਼ਬਦ ਉਠੰਤ,
ਦਸਾਂ ਦਿਸ਼ਾਵਾਂ ਦੇ ਵਿੱਚ ਆਵਾਜ਼ ਜਿਹੜੀ ਹੈ ਗੂੰਜਦੀ ਹੈ।
ਦੋਰਾ ਤਿੰਨੋ ਤਨ ਜਲ ਜਾਲ ਮਹਿ ਵਿਚਰਤ ਏਵ ਸੁਹਾਏ,
ਇਸ ਤਰ੍ਹਾਂ ਤਿੰਨੇ ਸਰੀਰ ਜਿਹੜੇ ਨੇ ਵਿਸ਼ਨੂੰ ਦਾ, ਦੋ ਸਰੀਰ ਮਧੂ ਅਤੇ ਕੈਂਟਪ ਦੇ, ਤਿੰਨੇ ਜਿਹੜੇ ਸਰੀਰ ਨੇ ਪਾਣੀ ਦੇ ਵਿੱਚ ਸ਼ੋਭ ਰਹੇ ਹਨ।
ਤ੍ਰੈ ਗਿਰ ਮੰਦਰ ਪਾਏ ਜਨ ਸਾਗਰ ਮਥੈ ਬਣਾਏ,
ਮਾਨੋ ਕੇ ਤਿੰਨ ਵਿੰਧਿਆਚਲ ਪਰਬਤ ਰਲ ਕਰਕੇ ਸਮੁੰਦਰ ਨੂੰ ਰਿੜਕਦੇ ਹਨ।
ਭੁਜੰਗ ਪ੍ਰਿਆਤ ਚੰਦ ਇਤਾ ਏਕ ਪ੍ਰਭੂ ਉਤੈ ਦੋਏ ਭਾਏ,
ਇੱਧਰ ਇੱਕ ਪਾਸੇ ਵਿਸ਼ਨੂੰ ਭਗਵਾਨ ਨੇ, ਉੱਧਰ ਦੋਵੇਂ ਪਾਸੇ ਦੋ ਭਰਾ ਨੇ ਮਧੂ ਅਤੇ ਕੈਂਟਪ।
ਰਿਸੀ ਲਾਲ ਨੇਤਰੋਂ ਸੋ ਮੋਸ਼ਟੇ ਉਠਾਏ,
ਗੁੱਸੇ ਦੇ ਵਿੱਚ ਆ ਕਰਕੇ ਨੇਤਰ ਲਾਲ ਕਰ ਲੈਂਦੇ ਨੇ ਤੇ ਫਿਰ ਇਸ ਪ੍ਰਕਾਰ ਮੁੱਕੀਆਂ ਉੱਪਰ ਨੂੰ ਚੁੱਕ ਲੈਂਦੇ ਹਨ, ਮਾਰਦੇ ਹਨ।
ਹਰੀਲੇ ਅਰੈ ਪਾਏ ਰੂਪੇ ਅਗਾਰੇ,
ਇਸ ਤਰ੍ਹਾਂ ਅੱਗੇ ਅੜ ਜਾਂਦੇ ਨੇ ਤੇ ਅੜ ਕਰਕੇ ਇਸ ਪ੍ਰਕਾਰ ਯੁੱਧ ਕਰਦੇ ਹਨ।
ਫਿਰੈ ਸਾਮੁਖ ਹੈ ਸੂਰ ਬੰਕ ਕੇ ਜੁਝਾਰੇ,
ਸੂਰਮੇ ਜੁਝਾਰੂ ਸੂਰਮੇ ਸਾਹਮਣੇ ਹੋ ਕਰਕੇ ਲੜਦੇ ਹਨ।
ਹੱਥ ਜੋਰ ਹੈ ਮਰੋਰ ਹੈ ਮਹਾਨਾ,
ਹੱਥ ਜੋੜ ਲੈਂਦੇ ਨੇ ਇੱਕ ਦੂਜੇ ਦੇ ਹੱਥਾਂ ਦੇ ਵਿੱਚ, ਹੱਥ ਪਾ ਕਰਕੇ ਜੋਰ ਦੇ ਨਾਲ ਫਿਰ ਹੱਥ ਮਰੋੜਦੇ ਹਨ।
ਪਏ ਰੂਪ ਘੋਰ ਹੈ ਨਾ ਸ਼ੋਰ ਹੈ ਸੁਦਾਨਾ,
ਬਹੁਤ ਭਿਆਨਕ ਰੂਪ ਧਾਰਨ ਕਰ ਲੈਂਦੇ ਨੇ, ਗੁੱਸੇ ਦੇ ਵਿੱਚ ਆ ਕਰਕੇ ਪ੍ਰਵੱਟੇ ਤਾਂ ਨੂੰ ਚੜਾ ਲੈਂਦੇ ਨੇ, ਨੇਤਰ ਲਾਲ ਕਰ ਲੈਂਦੇ ਨੇ, ਆਪਣਾ ਅਸਥਾਨ ਪੈਰ ਪਿੱਛੇ ਨਹੀਂ ਹਟਾਉਂਦੇ ਹਨ।
ਪਰੇ ਅੰਗ ਸੋ ਅੰਗ ਮਿਲੈ ਧਕੇਲੈ,
ਅੰਗਾਂ ਦੇ ਨਾਲ ਅੰਗ ਮਿਲ ਜਾਂਦੇ ਨੇ ਤੇ ਇੱਕ ਦੂਜੇ ਨੂੰ ਜ਼ੋਰ ਦੇ ਨਾਲ ਪਿੱਛੇ ਧੱਕਦੇ ਹਨ।
ਚਪੇਟੈ ਹੱਥੈ ਦੰਡ ਠੋਕੈ ਸੂਪੇ ਲੈ,
ਚਪੇਟੇ ਹੱਥੇ ਚਪੇਟਾ ਚਪੇੜਾ ਮਾਰਦੇ ਨੇ, ਡੰਡ ਠਿਕ ਠੋਕੇ ਸੋ ਪਹਿਲਾਂ, ਮੁੱਕੀਆਂ ਮਾਰਦੇ ਤੇ ਪਿੱਛੇ ਧੱਕਦੇ ਹਨ।
ਤਪੇ ਤੇਜ ਤੇ ਕ੍ਰੋਧ ਜਾਗੇ ਜਿਨ੍ਹਾਂ ਕੇ,
ਜਿਨ੍ਹਾਂ ਦਾ ਤੇਜ ਬੜਾ ਤਪ ਰਿਹਾ ਤੇ ਕ੍ਰੋਧ ਹਿਰਦੇ ਵਿਚ ਬਹੁਤ ਭਾਰੀ ਜਾਗਿਆ ਹੋਇਆ ਹੈ।
ਕਰੇ ਕਾਬ ਲਾਗੇ ਸਰੀਰਾਂ ਤਿਨੋਂ ਕੇ,
ਤੋ ਇੱਕ ਦੂਜੇ ਨੂੰ ਜ਼ਖਮ ਕਰਦੇ ਹਨ ਤੇ ਸਰੀਰਾਂ ਨੂੰ ਇਸ ਪ੍ਰਕਾਰ ਜ਼ਖਮ ਲੱਗ ਰਹੇ ਨੇ।
ਕਈ ਕੁਸ ਲੋ ਖੇਤ ਮੈਦਾਨ ਪਾਏ,
ਕਈ ਕੋਹਾਂ ਤੱਕ ਇਸ ਤਰ੍ਹਾਂ ਲੜਾਈ ਦਾ ਮੈਦਾਨ ਬਣ ਗਿਆ ਹੈ।
ਵਿਚ ਨੀਰੋਂ ਸੋ ਸ਼ਬਦ ਉਠਾਏ,
ਪਾਣੀ ਦੇ ਵਿਚ ਫਿਰਦੇ ਲੜ ਰਹੇ ਨੇ ਤੇ ਬਹੁਤ ਆਵਾਜ਼ ਉੱਠ ਰਹੀ ਹੈ।
ਜੁਟੇ ਧਰਮ ਯੁੱਧੋਂ ਵਿਰੁੱਧੋਂ ਵਿਸਾਲੇ,
ਇਸ ਤਰ੍ਹਾਂ ਇੱਕ ਦੂਜੇ ਦੇ ਵਿਰੁੱਧ ਵਿਚ ਤੇ ਧਰਮ ਯੁੱਧ ਕਰ ਰਹੇ ਹਨ।
ਤਕੈ ਮਾਰ ਵੇਖੋ ਫਿਰ ਆਲ ਵਾਲੇ,
ਤੇ ਵਿਸ਼ਨੂੰ ਨੂੰ ਮਾਰਨ ਦੇ ਵਾਸਤੇ ਦੋਵੇਂ ਭਰਾ ਆਸੇ ਪਾਸੇ ਦਾ ਲੱਭ ਰਹੇ ਨੇ ਕਿਸ ਤਰੀਕੇ ਨਾਲ ਇਹਨੂੰ ਮਾਰ ਦਈਏ।
ਚਪੇਟਾਂ ਚਟਾਕਾਂ ਸਮੋਸਿਆਂ ਉਤੰਗੇ,
ਚਟਾਕ ਚਟਾਕ ਚਪੇੜਾਂ ਪੈਂਦੀਆਂ ਨੇ, ਇਸ ਤਰੀਕੇ ਨਾਲ ਇੱਕ ਦੂਜੇ ਨੂੰ ਮੁੱਠੀਆਂ ਸੋ ਘਸੁੰਨ ਵੀ ਮਾਰਦੇ ਹਨ ਉੱਚੇ ਉੱਚੇ ਕਰਕੇ।
ਕਰੇ ਕਾਤ ਜੋ ਦੇਸ ਹੈ ਕਾਵ ਅੰਗੇ,
ਅੰਗਾਂ ਦੇ ਉੱਪਰ ਬਹੁਤ ਭਾਰੀ ਇਸ ਪ੍ਰਕਾਰ ਮਾਰ ਸਹਿ ਰਹੇ ਨੇ ਤੇ ਇੱਕ ਦੂਜੇ ਉੱਪਰ ਇਸ ਤਰ੍ਹਾਂ ਦਾ ਲਾ ਲਾ ਕੇ ਮਾਰਦੇ ਹਨ।
ਕਰੇ ਉੱਪਰ ਇਤਰ ਜਗੇ ਦਾਵ ਖੋਲੇ,
ਕਦੇ ਥੱਲੇ ਮਾਰਦੇ ਕਦੇ ਉੱਪਰ ਮਾਰਦੇ ਨੇ, ਕਦੇ ਇਸ ਤਰ੍ਹਾਂ ਦਾਵ ਖੇਲੇ ਦਾ ਖੇਡਦੇ ਹਨ।
ਫਿਰ ਦਾਹਨੇ ਬੰਬ ਬਾਹੁਨ ਪੇਲੇ,
ਸੱਜੇ ਖੱਬੇ ਇਸ ਤਰ੍ਹਾਂ ਫਿਰਦੇ ਹਨ।
ਕਹਾਂ ਲੋਕ ਕੋਈ ਕਾ ਮੈਂ ਸੁਬੁੱਤ,
ਕਵੀ ਜੀ ਕਹਿੰਦੇ ਵੀ ਲੜਾਈ ਕਿੰਨੀ ਕੁ ਹੋਈ ਕੌਣ ਦੱਸ ਸਕਦਾ, ਬਹੁਤ ਭਿਆਨਕ ਯੁੱਧ ਹੋਇਆ ਤਿੰਨਾਂ ਦੇ ਵਿਚ ਤੇ ਕਿਸੇ ਵਿਚ ਇੰਨੀ ਬੁੱਧੀ ਨੀ ਸਾਰੀ ਲੜਾਈ ਕਥਨ ਕਰ ਸਕੇ।
ਜੋ ਭੇੜ ਭਾਰੂ ਭਇਓ ਪੂਰ ਜੁੱਧਾਂ,
ਬਹੁਤ ਭਾਰੀ ਇਹ ਯੁੱਧ ਹੋਇਆ ਤੇ ਆਪਸ ਵਿਚ ਲੜੇ ਹਨ।
ਸੋਈਆ ਸੰਮਤ ਪੰਚ ਸਹੰਸਰ ਬੀਤੀ, ਜਬ ਹਾਰ ਨਹੀਂ ਕਿਸੂ ਦਿਸਮਾਨੀ,
ਇਸ ਤਰ੍ਹਾਂ ਘਸੁੰਨ ਮੁੱਕੀਆਂ ਕਰਦਿਆਂ ਹੋਇਆ ਲੜਦਿਆਂ ਹੋਇਆ ਤੇ 5000 ਸਾਲ ਬਤੀਤ ਹੋ ਗਏ, ਕੋਈ ਵੀ ਹਾਰਿਆ ਨੀ, ਨਾ ਵਿਸ਼ਨੂੰ ਹਾਰਿਆ ਤੇ ਨਾ ਹੀ ਉਦੋਂ ਦੇ ਰਾਕਸ਼ਸ ਹਾਰੇ, 5000 ਸਾਲ ਵਰਾ ਬਤੀਤ ਹੋ ਗਿਆ ਹੈ।
ਸ੍ਰੀ ਪ੍ਰਭ ਨੇ ਤਬ ਕੀਨ ਵਿਚਾਰਨ ਤੂਰਨ ਪ੍ਰੇਰ ਦਈ ਇਮ ਬਾਣੀ,
ਤਦੋਂ ਫਿਰ ਵਿਸ਼ਨੂੰ ਨੇ ਵਿਚਾਰ ਕੀਤੀ ਵੀ ਇਹ ਤਾਂ ਹੁਣ ਹਾਰਦੇ ਨਹੀਂ। ਉਦੋਂ ਫਿਰ ਉਸੇ ਵਕਤ ਉਹਨੇ ਸਰਸਤੀ ਜਿਹੜੀ ਹੈ ਵਿਦਿਆ ਦੀ ਦੇਵੀ ਤੇ ਉਹਨੂੰ ਉਸਨੇ ਵਿਸ਼ਨੂੰ ਨੇ ਇਸ ਤਰ੍ਹਾਂ ਪ੍ਰੇਰਿਆ ਹੈ।
ਚੈਤਨ ਵੀਜ ਪ੍ਰਵੇਸ਼ ਪਈ ਪਰਮਾਏ ਦਈ ਮਦ ਯੋਂ ਤਬ ਉਠਾਨੇ,
ਵਿਸ਼ਨੂੰ ਨੇ ਹੁਣ ਛਲ ਕੀਤਾ ਤੇ ਉਹ ਜਿਹੜੀ ਸਰਸਤੀ ਸੀ ਨਾ ਉਹਨਾਂ ਦੈਤਾਂ ਦੇ ਵਿਚ ਪ੍ਰਵੇਸ਼ ਹੋ ਗਈ ਹੈ ਤੇ ਉਹਨਾਂ ਦੀ ਬੁੱਧੀ ਨੂੰ ਭਰਮਾ ਦਿੱਤਾ ਹੈ।
ਸਵਯਮ ਵੀਰ ਬਲੀ ਵਟ ਹੈ ਏਕਲ ਧੀਰ ਮਹਾ ਅਭਿਮਾਨ,
ਉਹ ਇਹਨਾਂ ਦੇ ਅੰਦਰ ਵੜ ਗਈ ਹੈ ਤੇ ਹੁਣ ਉਹਨਾਂ ਨੇ ਸੋਚਿਆ, ਉਹ ਵਿਚਾਰ ਕਰ ਰਹੇ ਨੇ, ਹਮ ਦਵਯਮ ਵੀਰ ਬਲੀ ਵਟ ਹੈ ਇਹ ਏਕਲ ਧੀਰ ਮਹਾ ਅਭਿਮਾਨੀ, ਅਸੀਂ ਦੋਵੇਂ ਭਰਾ ਆ ਤੇ ਇਹ ਕੱਲਾ ਹੈ, ਬਹੁਤ ਭਾਰੀ ਬਲ ਵਾਲਾ ਹੈ, ਬੜੇ ਹੰਕਾਰ ਦੇ ਨਾਲ ਸਾਡੇ ਨਾਲ ਆ ਕੇ ਲੜ ਰਿਹਾ, ਅਸੀਂ ਦੋਵੇਂ ਆ ਤੇ ਇਹ ਕੱਲਾ ਹੈ।
ਮਨਮੋਹਨ ਤੋਹੇ ਸਰੂਪ ਮਹਾ,
ਇਸ ਕਰਕੇ ਉਹ ਕਹਿਣ ਲੱਗੇ ਵੀ ਤੂੰ ਵੱਡਾ ਯੋਧਾ ਹੈ, ਅਸੀਂ ਦੋਵੇਂ ਆ ਤੇ ਤੂੰ ਕੱਲਾ, ਤੂੰ ਫਿਰ ਸਾਡੇ ਨਾਲ ਲੜਦਾ ਹੈ, ਸੋ ਤੂੰ ਮਨਮੋਹਨ ਫਿਰ ਤੂੰ ਸੁੰਦਰ ਬੜਾ, ਤੇਰਾ ਸਰੂਪ ਬੜਾ ਸੋਹਣਾ ਹੈ, ਮਨ ਨੂੰ ਮੋਹ ਲੈਣ ਵਾਲਾ ਹੈ।
ਅਧ ਯੁੱਧ ਕਰਿਓ ਅਧ ਕੈ ਕਮਸਾਨਾ,
ਤੂੰ ਸਾਡੇ ਨਾਲ ਬੜਾ ਕਮਸਾਨ ਦਾ ਇਹ ਯੁੱਧ ਕੀਤਾ ਹੈ।
ਨਾ ਹਮ ਰੀਜ ਰਹੇ ਤਬ ਪਰਾਕਰਮ ਕੋ,
ਤੇਰੇ ਇਸ ਤਰ੍ਹਾਂ ਜ਼ੋਰ ਨੂੰ ਵੇਖ ਕਰਕੇ ਤੇ ਅਸੀਂ ਖੁਸ਼ ਹੋ ਗਏ ਹਾਂ।
ਇੱਕ ਭਾਂਤ ਅਨੇਕ ਸੁਬੋਧ ਤੇ ਠਾਨ,
ਬੜੀ ਜੁਗਤੀਆਂ ਦੇ ਨਾਲ ਲੜਾਈ ਕੀਤੀ ਹੈ ਸਾਡੇ ਨਾਲ,
ਕੁਝ ਸੰਗ ਨਾ ਜੰਗ ਉਮੰਗ ਕਰੇ,
ਤੇ ਹੁਣ ਅਸੀਂ ਇਹ ਨੀ ਚਾਹੁੰਦੇ ਵੀ ਤੇਰੇ ਨਾਲ ਯੁੱਧ ਕਰੀਏ, ਕਿਉਂਕਿ ਤੂੰ ਕੱਲਾ, ਅਸੀਂ ਹੁਣ ਨੀ ਚਾਹੁੰਦੇ ਤੇਰੇ ਨਾਲ ਲੜਨਾ।
ਅਬ ਹੋ ਨਿਸ਼ੰਗੋ ਤੰਗ ਮਹਾਨ,
ਹੁਣ ਤੂੰ ਬਿਨਾਂ ਸ਼ੰਕਿਤ ਹੋ ਜਾ, ਤੇਰੇ ਨਾਲ ਯੁੱਧ ਨਹੀਂ ਕਰਾਂਗੇ।
ਚਾਹਤ ਹੈ ਕੁਛ ਦੇਵਨ ਕੋ,
ਅਸੀਂ ਤੇਰੇ ਉੱਪਰ ਪ੍ਰਸੰਨ ਹੋ ਗਏ ਹਾਂ, ਦੋਵੇਂ ਰਾਕਸ਼ ਵਿਸ਼ਨੂੰ ਨੂੰ ਕਹਿ ਰਹੇ ਨੇ ਅਸੀਂ ਤੇਰੇ ਉੱਪਰ ਖੁਸ਼ ਹੋ ਗਏ ਹਾਂ।
ਅਬ ਬਾਂਸ਼ਤ ਜਾਂਚ ਲਈਏ ਲੀਜੈ ਵਰਦਾਨ,
ਇਸ ਕਰਕੇ ਅਸੀਂ ਚਾਹੁੰਦੇ ਹਾਂ ਤੈਨੂੰ ਕੁਝ ਦੇਈਏ, ਆਪਣੇ ਮਨ ਇੱਛਤ ਫਲ ਜੋ ਤੂੰ ਚਾਹੁੰਦਾ ਸਾਡੇ ਕੋਲੋਂ ਮੰਗ ਲੈਣਾ ਕਰ।
ਸ੍ਰੀ ਭਗਵਾਨ ਤੋਂ ਜਾਨ ਮਹਾਨ,
ਸੋ ਇਸ ਤਰ੍ਹਾਂ ਜਦੋਂ ਉਹਨਾਂ ਨੇ ਕਿਹਾ ਤੇ ਵਿਸ਼ਨੂੰ ਜੀ ਨੇ ਸੋਚਿਆ ਤੇ ਜਾਣ ਕਰਕੇ ਉਹਨਾਂ ਦੇ ਮਨ ਦੀ ਗੱਲ ਤੇ ਕਹਿਣ ਲੱਗੇ ਹਨ,
ਬਨਿਓ ਸਿਰ ਦਾਨ ਅਵੈ ਕਰ ਦੀਜੈ,
ਵਿਸ਼ਨੂੰ ਕਹਿਣ ਲੱਗਾ ਮੈਨੂੰ ਤੁਹਾਡਾ ਸਿਰ ਚਾਹੀਦਾ ਦੋਵਾਂ ਦਾ, ਦੋਵੇਂ ਆਪਣਾ ਸਿਰ ਮੈਨੂੰ ਦੇ ਦਿਓ।
ਸਾਚ ਕਰੋ ਬਾਜੀ ਆਪਣ ਕੋ,
ਹੁਣ ਆਪਣੇ ਬਚਨ ਨੂੰ ਸੱਚਾ ਕਰੋ, ਤੁਸੀਂ ਕਿਹਾ ਸੀ ਮੰਗ ਸਾਡੇ ਕੋਲੋਂ ਤੈਨੂੰ ਕੀ ਚਾਹੀਦਾ ਤੇ ਮੈਂ ਸਿਰ ਮੰਗਦਾ ਤੁਹਾਡਾ, ਤੁਸੀਂ ਮੈਨੂੰ ਆਪਣਾ ਸਿਰ ਦੇ ਦਿਓ ਤੇ ਸਿਰ ਦੇ ਕੇ ਆਪਣੇ ਬਚਨ ਨੂੰ ਸੱਚਾ ਕਰੋ।
ਅਵਨਾਸ਼ ਵੱਡੇ ਜਸ ਕੀ ਬਾਰ ਲੀਜੈ,
ਇਸ ਤਰ੍ਹਾਂ ਮੈਨੂੰ ਸਿਰ ਦੇ ਕਰਕੇ ਤੇ ਅਵਨਾਸ਼ੀ ਸੰਸਾਰ ਦੇ ਵਿਚ ਜਿਹੜਾ ਜਸ ਹੈ ਵਡਿਆਈ ਪ੍ਰਾਪਤ ਕਰੋ।
ਜਾਂ ਬਿਨ ਚਾਹੇ ਨਾ ਮੋਹੇ ਕਛੂ,
ਹੁਣ ਮੈਨੂੰ ਹੋਰ ਕੋਈ ਚੀਜ਼ ਨੀ ਚਾਹੀਦੀ, ਸਿਰਫ ਤੁਹਾਡਾ ਸਿਰ ਚਾਹੀਦਾ ਹੈ।
ਜਿਸ ਦੇ ਤੁਮਕੋ ਕਿਮ ਜਾਚਨ ਕੀਜੈ,
ਇਸ ਤੋਂ ਬਿਨਾ ਹੋਰ ਮੈਂ ਤੁਹਾਡੇ ਕੋਲੋਂ ਕੋਈ ਵੀ ਚੀਜ਼ ਨਹੀਂ ਮੰਗਾਂਗਾ।
ਤੀਰਥ ਜਾਂ ਬਸ ਤੀਰਥ ਹੈ,
ਤੁਸੀਂ ਮੈਨੂੰ ਆਪਣਾ ਸਿਰ ਦਿਓਗੇ ਸੰਸਾਰ ਦੇ ਵਿੱਚ ਤੁਹਾਡੀ ਵਡਿਆਈ ਹੋਵੇਗੀ।
ਨਿਤ ਜੀਵਤ ਥੀਵਤ ਅਮਰਤ ਤੀਜੈ।
ਕੋਈ ਬੰਦਾ ਹਮੇਸ਼ਾ ਵਾਸਤੇ ਜਿਉਂਦਾ ਹੈ ਜਿਹਦਾ ਮਰਨ ਤੋਂ ਬਾਅਦ ਸੰਸਾਰ ਦੇ ਵਿੱਚ ਨਾ ਰਹਿ ਜਾਵੇ, ਸੰਸਾਰ ਦੇ ਵਿੱਚ ਜਸ ਰਹਿ ਜਾਵੇ, ਉਹ ਮਨੁੱਖ ਕਦੀ ਨਹੀਂ ਮਰਦਾ, ਉਹ ਹਮੇਸ਼ਾ ਹੀ ਜਿਉਂਦਾ ਰਹਿੰਦਾ ਹੈ। ਇਸ ਕਰਕੇ ਇਸ ਜਸ ਰੂਪੀ ਅੰਮ੍ਰਿਤ ਨੂੰ ਪੀਣਾ ਕਰੋ।
ਮਧ ਕੈਟ ਵਦੈਤ ਉਬੈ ਬੜ ਬੀਰਜ।
ਇਹ ਦੋਵੇਂ ਮਧੂ ਕੈਟ ਵਦੈਤ ਨੇ ਜਿਹੜੇ ਬੜੇ ਭਾਰੀ ਸੂਰਮੇ ਬਲ ਵਾਲੇ।
ਬੀਰਜ ਧਾਰ ਜਾਂ ਜੇ ਵਾਕ ਉਚਾਰਾ।
ਬੀਰਜ ਧਾਰਨ ਕਰਕੇ ਇਹਨਾਂ ਨੇ ਬਚਨ ਕੀਤਾ ਹੈ।
ਜਲਹੀਨ ਜਾਂ ਥਲ ਤਾਂ ਤਲ ਉਪਰ।
ਵਿਸ਼ਨੂੰ ਨੂੰ ਕਹਿਣ ਲੱਗੇ ਵੀ ਜਿੱਥੇ ਪਾਣੀ ਨਹੀਂ ਹੈ, ਜਿੱਥੇ ਪਾਣੀ ਨਹੀਂ ਜਿੱਥੇ ਧਰਤੀ ਹੈ ਉੱਥੇ ਲਿਜਾ ਕਰਕੇ।
ਜਿਸ ਟਿਕਾਏ ਕਰ ਲਿਓ ਉਤਾਰਾ।
ਤੇ ਖੁਸ਼ਕ ਥਾਵਾਂ ਥਾਂ ਹੋਵੇ, ਖੁਸ਼ਕ ਜਗ੍ਹਾ ਤੇ ਲਿਜਾ ਕੇ ਤੇ ਸਾਡਾ ਸਿਰ ਕੱਟ ਲੈਣਾ ਕਰ।
ਵਾਕ ਦਿਓ ਨਾ ਕੂਰ ਕਰੇ ਤੇ।
ਅਸੀਂ ਤੈਨੂੰ ਬਚਨ ਦਿੱਤਾ ਵੀ ਜੋ ਸਾਡੇ ਕੋਲ ਮਰਜ਼ੀ ਮੰਗ ਲਾ, ਹੁਣ ਤੂੰ ਸਿਰ ਮੰਗਿਆ ਅਸੀਂ ਦੇ ਦਿਆਂਗੇ, ਅਸੀਂ ਆਪਣੇ ਵਚਨ ਤੋਂ ਪਿੱਛੇ ਨਹੀਂ ਹਟਾਂਗੇ। ਸੋ ਜਿੱਥੇ ਪਾਣੀ ਨਹੀਂ ਹੈ, ਜਿੱਥੇ ਖੁਸ਼ਕ ਜਗ੍ਹਾ ਹੈ, ਉੱਥੇ ਜਾ ਕਰਕੇ ਸਾਡਾ ਸਿਰ ਕੱਟ ਲੈਣਾ ਕਰ।
ਪੂਰਨ ਹੋਏ ਸੋ ਪ੍ਰਣ ਹਮਾਰਾ।
ਅਸੀਂ ਜਿਹੜਾ ਪ੍ਰਣ ਕੀਤਾ ਸਾਡਾ ਕੀਤਾ ਹੋਇਆ ਪ੍ਰਣ ਵੀ ਪੂਰਾ ਹੋ ਜਾਵੇਗਾ।
ਜਬ ਜੀਵਤ ਹੈ ਤਨ ਜੀਵਤ ਜੀਵਨ ਹੋਵੇ।
ਇਹਨਾਂ ਦਾ ਸੰਸਾਰ ਦੇ ਵਿੱਚ ਮਰਨ ਤੋਂ ਬਾਅਦ ਜਸ ਰਹਿੰਦਾ, ਵਡਿਆਈ ਲੋਕ ਕਰਦੇ ਨੇ, ਉਹ ਮਨੁੱਖ ਹਮੇਸ਼ਾ ਹੀ ਜਿਉਂਦਾ ਤੇ ਉਹਦਾ ਇਸ ਪ੍ਰਕਾਰ ਦਾ ਜਿਉਣਾ ਧਨ ਹੋ ਜਾਂਦਾ ਹੈ।
ਲਿਓ ਸੀਸ ਕਰੋ ਨਾ ਆਪ ਅਵਾਰਾ।
ਸਾਡਾ ਸਿਰ ਕੱਟ ਲੋ ਤੇ ਹੁਣ ਦੇਰੀ ਨਾ ਲਾਓ, ਵਿਸ਼ਨੂੰ ਨੂੰ ਕਹਿ ਰਹੇ ਹਨ।
ਜਗਨਨਾਥ ਨਾਰਾਇਣ ਸ੍ਰੀ ਪੁਰਸ਼ੋਤਮ।
ਸੰਸਾਰ ਦਾ ਮਾਲਕ ਨਾਰਾਇਣ ਅਤੇ ਸ਼੍ਰੋਮਣੀ ਪੁਰਸ਼ੋਤਮ ਉੱਤਮ ਪੁਰਸ਼ ਵਿਸ਼ਨੂੰ ਹੈ ਜੋ।
ਜੋ ਸੁਣ ਵਾਕ ਉਪਾਏ ਵਿਚਾਰਾ।
ਇਸ ਤਰ੍ਹਾਂ ਰਾਕਸ਼ਾਂ ਦੇ ਕੋਲੋਂ ਸੁਣ ਕਰਕੇ ਤੇ ਇਸ ਨੇ ਕੋਈ ਵਿਚਾਰ ਕੀਤੀ ਵੀ ਹੁਣ ਇਹਨਾਂ ਦੇ ਦੈਂਤਾਂ ਦੇ ਸਿਰ ਕਿਵੇਂ ਕੱਟਾਂ, ਖੁਸ਼ਕ ਜਗ੍ਹਾ ਤਾਂ ਕੋਈ ਵੀ ਨਹੀਂ। ਇਹਨਾਂ ਨੇ ਕਿਹਾ ਖੁਸ਼ਕ ਜਗ੍ਹਾ ਤੇ ਕੱਟ ਤੇ ਵਿਚਾਰ ਕਰਨ ਲੱਗਾ ਹੈ।
ਆਸਣ ਕੋ ਕਰਕੇ ਜਲ ਉਪਰ।
ਉਦੋਂ ਵਿਚਾਰ ਕਰਕੇ ਤੇ ਜਿਹੜਾ ਪਾਣੀ ਸੀ ਨਾ ਉਹਦੇ ਉੱਪਰ ਆਸਣ ਲਾ ਕੇ ਬੈਠ ਗਿਆ, ਚੌਂਕੜੀ ਮਾਰ ਕੇ ਬੈਠ ਗਿਆ ਹੈ।
ਬੈਠ ਗਏ ਕਰਕੇ ਵਿਸਤਾਰਾ।
ਆਪਣੇ ਸਰੀਰ ਨੂੰ ਵੱਡਾ ਸਾਰਾ ਬਣਾ ਕਰਕੇ ਵਿਸਥਾਰ ਦੇ ਸਹਿਤ ਕਰਕੇ ਤੇ ਪਾਣੀ ਉੱਪਰ ਬੈਠ ਗਿਆ ਹੈ।
ਸਭ ਦੈਂਤ ਕੋ ਉਰੂ ਦਿਖਾਵਨ ਕੀਨ।
ਉਦੋਂ ਜਿਹੜੇ ਦੈਂਤ ਸਨ ਉਹਨਾਂ ਨੂੰ ਆਪਣਾ ਪੱਟ ਵਿਖਾਇਆ ਹੈ।
ਹੈ ਥਲ ਨਾ ਜਲ ਲਿਹੁ ਨਿਹਾਰਾ।
ਤੇ ਮਧੂ ਕੈਟਪ ਨੂੰ ਵਿਸ਼ਨੂੰ ਕਹਿਣ ਲੱਗਾ ਵੀ ਆਹ ਵੇਖੋ ਹੁਣ ਮੈਂ ਬੈਠਾ ਹਾਂ, ਚੌਂਕੜੀ ਮਾਰ ਕੇ ਬੈਠਾ ਵਿਸ਼ਨੂੰ ਭਗਵਾਨ ਤੇ ਆਪਣਾ ਪੱਟ ਵਿਖਾਇਆ, ਕਹਿੰਦਾ ਵੀ ਆਹ ਹੁਣ ਥਲ ਹੈ, ਇਹ ਜਗ੍ਹਾ ਧਰਤੀ ਹੈ, ਇੱਥੇ ਹੁਣ ਪਾਣੀ ਨਹੀਂ, ਖੁਸ਼ਕ ਜਗ੍ਹਾ ਹੈ।
ਗਰੀਬ ਤੇ ਸੀਸ ਉਤਾਰਨ ਮੈਂ।
ਵੇਖ ਲੈਣਾ ਕਰੋ ਹੁਣ ਤੁਹਾਡੀ ਧੌਣ ਦੇ ਨਾਲੋਂ ਤੁਹਾਡਾ ਸਿਰ ਜਿਹੜਾ ਮੈਂ ਅਲੱਗ ਕਰ ਦਿਆਂਗਾ।
ਕੋਈ ਸਾਚ ਕਹਿਓ ਜਸ ਪਾਏ ਉਦਾਰਾ।
ਤੇ ਤੁਹਾਡਾ ਕਿਹਾ ਹੋਇਆ ਬਚਨ ਜਿਹੜਾ ਸੱਚ ਹੋ ਜਾਵੇਗਾ, ਪਰਨ ਤੁਹਾਡਾ ਪੂਰਾ ਹੋ ਜਾਵੇਗਾ, ਸੰਸਾਰ ਦੇ ਵਿੱਚ ਤੁਹਾਨੂੰ ਸ੍ਰੇਸ਼ਟ ਜਸ ਪ੍ਰਾਪਤ ਹੋਵੇਗਾ।
ਕੁੰਡਲ ਤੇ ਮੁਖ ਮੰਡਲ ਸ਼ੋਭਤ।
ਤੇ ਕੰਨਾਂ ਦੇ ਵਿੱਚ ਕੁੰਡਲ ਪਾਏ ਹੋਏ ਵਿਸ਼ਨੂੰ ਦੇ ਤੇ ਮੁਖੜਾ ਬੜਾ ਸੋਭ ਰਿਹਾ ਹੈ ਮੁਖ ਮੰਡਲ।
ਕਰੀਟ ਕਹਿਓ ਚਮ ਰਹਿਓ ਚਮਕਾਏ।
ਸਿਰ ਦੇ ਉੱਪਰ ਮੁਕਟ ਪਾਇਆ ਚਮਕ ਰਿਹਾ ਹੈ।
ਆਨ ਤਰਿਓ ਪ੍ਰਭ ਕੀਰ ਉਰੂ ਪਾਰ।
ਉਦੋਂ ਫਿਰ ਆਨ ਕਰਕੇ ਮਧੂ ਕੈਟਪ ਨੇ ਆਪਣਾ ਸਿਰ ਉਹਦੇ ਵਿਸ਼ਨੂੰ ਦੇ ਪੱਟਾਂ ਉੱਪਰ ਆ ਕੇ ਰੱਖ ਦਿੱਤਾ ਹੈ।
ਪੂਰਨ ਪ੍ਰਣ ਕੀ ਚੌਂਪ ਵਧਾਏ।
ਦੇਹ ਦੇ ਵਿੱਚ ਬੜਾ ਚਾਹ ਹੈ, ਚੌਂਪ ਇੱਛਾ ਬਹੁਤ ਵਧੀਆ ਇਹਨਾਂ ਦੀ ਜਾਗੀ, ਚਾਹ ਚੜ ਗਿਆ ਕਿ ਸਾਡਾ ਪਰਨ ਹੁਣ ਪੂਰਾ ਹੋਣ ਲੱਗਿਆ ਹੈ।
ਔਰ ਸਰੀਰ ਪਰਿਓ ਜਲ ਉੱਪਰ।
ਸਿਰ ਤਾਂ ਇਹਨਾਂ ਦਾ ਪੱਟਾਂ ਉੱਪਰ ਰੱਖ ਲਿਆ ਵਿਸ਼ਨੂੰ ਭਗਵਾਨ ਨੇ, ਬਾਕੀ ਜਿਹੜਾ ਸਰੀਰ ਸੀ ਉਹ ਪਾਣੀ ਦੇ ਉੱਪਰ ਉਸੇ ਤਰ੍ਹਾਂ ਉਹਨਾਂ ਦਾ ਪਿਆ ਹੋਇਆ ਹੈ।
ਇਨੇ ਪਸਾਰ ਕੈ ਹੱਥ ਰੂਪ ਆਏ।
ਹੱਥ ਪੈਰ ਉਹਨਾਂ ਦੇ ਸਾਰੇ ਪਾਣੀ ਉੱਪਰ ਤੈਰ ਰਹੇ ਹਨ।
ਜੋ ਮਦ ਕੈਟਬ ਦੈਤ ਦੋ।
ਇਸ ਤਰ੍ਹਾਂ ਦੋਵੇਂ ਦੈਂਤਾਂ ਮਧੂ ਅਤੇ ਕੈਟਬ ਦਾ
ਮਨ ਪਾਵਨ ਤੇ ਦੀਏ ਦਾਨ ਮਹਾਏ।
ਵਿਸ਼ਨੂੰ ਨੇ ਸਿਰ ਕੱਟ ਦਿੱਤਾ ਹੈ, ਪਾਵਨ ਪਵਿੱਤਰ ਮਨ ਦੇ ਨਾਲ ਇਹਨਾਂ ਦੋਵਾਂ ਦੈਂਤਾਂ ਨੇ ਆਪਣੇ ਸਿਰ ਦਾ ਦਾਨ ਵਿਸ਼ਨੂੰ ਨੂੰ ਕਰ ਦਿੱਤਾ ਹੈ।
ਸ੍ਰੀ ਜਗਨਨਾਥ ਉਭਾਰ ਕੇ ਹੱਥ।
ਸੋ ਮਾਇਆ ਦੇ ਪਤੀ ਵਿਸ਼ਨੂੰ ਨੇ ਆਪਣਾ ਹੱਥ ਕੱਢ ਕਰਕੇ
ਚੱਕਰ ਸੰਵਾਰ ਹਜ਼ਾਰ ਹੈ ਆਰਾ।
ਹਜ਼ਾਰਾਂ ਆਰਿਆਂ ਦੇ ਵਰਗਾ ਤਿੱਖਾ ਜਿਹੜਾ ਸੁਦਰਸ਼ਨ ਚੱਕਰ ਵਿਸ਼ਨੂੰ ਦੀ ਉਂਗਲ ਦੇ ਵਿੱਚ ਹੁੰਦਾ ਉਹ ਕੱਢਿਆ ਹੈ।
ਚੰਤਨ ਕੋ ਸਿਰ ਕਾਟ ਦਿਓ।
ਉਹ ਚੱਕਰ ਛੱਡ ਕਰਕੇ ਤੇ ਦੈਂਤਾਂ ਦਾ ਸਿਰ ਕੱਟ ਦਿੱਤਾ ਹੈ।
ਜਿਨ ਕੋ ਤਰ ਭੀਮ ਪਰਿਓ ਵਿਸਤਾਰਾ।
ਸੋ ਜਿਨ੍ਹਾਂ ਦਾ ਧੜ ਸੀ ਉਹ ਧਰਤੀ ਦੇ ਪਾਣੀ ਦੇ ਉੱਪਰ ਇਸ ਪ੍ਰਕਾਰ ਫੈਲ ਗਿਆ ਹੈ।
ਪੂਰਨ ਕੀਨ ਮਨੋਰਥ ਸ੍ਰੀ ਪ੍ਰਭ।
ਫਿਰ ਉਹ ਵਿਸ਼ਨੂੰ ਨੇ ਇਹ ਮਨੋਰਥ ਸੀ ਜਿਹੜਾ ਉਹਨਾਂ ਦਾ ਪੂਰਾ ਕਰ ਦਿੱਤਾ ਹੈ।
ਤਨ ਤੇ ਜਬ ਸੀਸ ਉਤਾਰਾ।
ਅਤੇ ਉਹਨਾਂ ਦਾ ਧੜ ਦੇ ਨਾਲ ਸਰੀਰ ਵੱਖਰਾ ਕਰ ਦਿੱਤਾ ਹੈ।
ਪੰਕਜ ਆਸਨ ਕੋ ਕਰ ਸਾਸਨ।
ਆਪਣੇ ਦੋਨਾਂ ਪੁੱਤਰਾਂ ਦਾ, ਵਿਸ਼ਨੂੰ ਦੇ ਪੁੱਤਰ ਸਨ, ਵਿਸ਼ਨੂੰ ਤੋਂ ਹੀ ਪੈਦਾ ਹੋਏ ਨੇ, ਆਪਣੇ ਦੋਵਾਂ ਪੁੱਤਰਾਂ ਦਾ ਮਧੂ ਦੇ ਕੈਟਪ ਦਾ ਸਿਰ ਲਾ ਦਿੱਤਾ ਵਿਸ਼ਨੂੰ ਭਗਵਾਨ ਨੇ। ਤੇ ਇਸ ਤਰ੍ਹਾਂ ਜਿਹੜੀ ਉਹਨਾਂ ਦੀ ਮਿੱਝ ਸੀ ਨਾ ਉਹ ਸਾਰੀ ਧਰਤੀ ਉੱਪਰ ਫੈਲ ਗਈ। ਉਹ ਧਰਤੀ ਨੂੰ ਮੇਦਨੀ ਵੀ ਕਹਿੰਦੇ ਨੇ। ਸੋ ਉਦੋਂ ਤੋਂ ਧਰਤੀ ਦਾ ਨਾਮ ਜਿਹੜਾ ਮੇਦਨੀ ਪੈ ਗਿਆ ਹੈ। ਤੇ ਜਿਹੜਾ ਬ੍ਰਹਮਾ ਸੀ ਜਿਹੜਾ ਉੱਥੇ ਬੈਠਾ ਹੋਇਆ ਸੀ ਕਮਲ ਦੇ ਫੁੱਲ ਉੱਪਰ, ਤੇ ਉਹਦਾ ਜਿਹੜਾ ਭੈ ਹੈ ਉਹ ਦੂਰ ਕਰ ਦਿੱਤਾ ਹੈ।
ਸਭ ਕੰਟਕ ਸੰਕਟ ਹਾਰਾ।
ਵਿਸ਼ਨੂੰ ਜੀ ਫਿਰ ਬ੍ਰਹਮਾ ਨੂੰ ਕਹਿਣ ਲੱਗੇ ਵੀ ਤੈਨੂੰ ਜਿਹੜੇ ਦੁੱਖ ਦੇਣ ਵਾਲੇ ਮੇਰੇ ਪੁੱਤਰ ਸਨ ਉਹ ਮੈਂ ਮਾਰ ਦਿੱਤੇ ਹਨ।
ਇਕੰਤਾ ਨਿਕਸੀ ਤਿੰਨ ਭਾਲਤੇ,
ਉਹਨਾਂ ਦੇ ਮੱਥੇ ਦੇ ਵਿੱਚੋਂ ਤਦੋਂ ਫਿਰ ਜਿਹੜੀ ਮਿੱਝ ਨਿਕਲੀ ਹੈ
ਉੱਪਰ ਨੀਰ ਰਹੀ ਤਰ ਛਾਏ,
ਉਹ ਮਿੱਝ ਸਾਰੀ ਪਾਣੀ ਉੱਪਰ ਤਰ ਗਈ ਹੈ।
ਤਾਂ ਹੀ ਤੇ ਹੋਤ ਭਈ ਧਰਨੀ,
ਉਹ ਮਿੱਝ ਦੇ ਨਾਲ ਕਹਿੰਦੇ ਆ ਜਿਹੜੀ ਧਰਤੀ ਜਿਹਦੇ ਉੱਪਰ ਆਪਾਂ ਹੁਣ ਰਹਿੰਦੇ ਹਾਂ, ਕਹਿੰਦੇ ਇਹ ਮਿੱਝ ਉਸ ਮਿੱਝ ਦੇ ਨਾਲ ਇਹ ਧਰਤੀ ਬਣ ਗਈ ਹੈ।
ਜਗਦੀਸ਼ ਕਲਾ ਨਿਜ ਤੇ ਠਹਿਰਾਏ,
ਵਿਸ਼ਨੂੰ ਨੇ ਆਪਣੀ ਸ਼ਕਤੀ ਦੇ ਨਾਲ ਪਾਣੀ ਉੱਪਰ ਮਿੱਝ ਸੀ ਜਿਹੜੀ ਉਹ ਇਸ ਤਰ੍ਹਾਂ ਉੱਪਰ ਖੜੀ ਕਰ ਦਿੱਤੀ ਹੈ।
ਆਸਨ ਕੇ ਤਰ ਮੋਦ ਨਹੀਂ,
ਤੇ ਜਿੱਥੇ ਉਹ ਬੈਠਾ ਹੋਇਆ ਸੀ ਪੱਟਾਂ ਤੇ ਰੱਖ ਕੇ ਸਿਰ ਕੱਟੇ, ਬਾਕੀ ਪਾਣੀ ਉੱਪਰ ਉਹਨਾਂ ਦੀ ਮਿੱਝ ਫੈਲ ਗਈ, ਤੇ ਜਿੱਥੇ ਬੈਠਾ ਹੋਇਆ ਸੀ ਵਿਸ਼ਨੂੰ ਉੱਥੇ ਉਹਦੇ ਥੱਲੇ ਮਿੱਝ ਨਹੀਂ ਆਈ ਸੀ।
ਪਰ ਪਾਵਨ ਜਾਈ ਤੇ ਵੀ ਅਧਕਾਏ,
ਇਸ ਕਰਕੇ ਬਾਕੀ ਧਰਤੀ ਪਵਿੱਤਰ ਨਹੀਂ ਕਿਉਂਕਿ ਮਿੱਝ ਪਵਿੱਤਰ ਨਹੀਂ, ਖੂਨ ਪਵਿੱਤਰ ਨਹੀਂ। ਇੱਕ ਰਸ ਦਾ ਥੋੜਾ ਜਿਹੀ ਬੂੰਦ ਕੱਪੜੇ ਨੂੰ ਲੱਗ ਜਾਵੇ ਪਲੀਤ ਹੋ ਜਾਂਦਾ, ਬਾਕੀ ਜਿੱਥੇ ਉਹ ਬੈਠਾ ਸੀ ਉੱਥੇ ਉਹ ਖੂਨ ਨਹੀਂ ਆਇਆ, ਉੱਥੇ ਮਿੱਝ ਨਹੀਂ ਆਈ, ਇਸ ਕਰਕੇ ਉਹ ਜਿਹੜੀ ਜਗ੍ਹਾ ਪਵਿੱਤਰ ਮੰਨੀ ਗਈ ਬਾਕੀ ਨਹੀਂ ਮੰਨੀ ਗਈ ਹੈ।
ਕੋਈ ਅਸੀਨ ਨਾਰਾਇਣ ਕੋ,
ਇਸ ਤਰ੍ਹਾਂ ਵਿਸ਼ਨੂੰ ਭਗਵਾਨ ਉੱਥੇ ਬੈਠਾ ਹੋਇਆ ਸੀ
ਤੀਰਥ ਤੇ ਦਿਸਮੋ ਸਮੁਦਾਇ,
ਇਸ ਤਰ੍ਹਾਂ ਇਹ ਤੀਰਥ ਜਿਹੜਾ ਕੁਰੂਕਸ਼ੇਤਰ ਦਾ ਤਾਂ ਹੀ ਉਹਨੂੰ ਪਵਿੱਤਰ ਮੰਨਦੇ, ਉੱਥੇ ਉਹਦੀ ਚੌਂਕੜੀ ਸੀ।
ਤੋ ਪਈ ਪਈ ਮੋਦ ਪਈ ਮੇਦ ਤੇ ਧਰਨੀ,
ਇਸ ਤਰ੍ਹਾਂ ਇਹ ਮਿੱਝ ਦੇ ਨਾਲ ਧਰਤੀ ਦਾ ਨਾਮ ਮੇਦਨੀ ਪੈ ਗਿਆ ਹੈ।
ਜਾਂ ਤੇ ਨਾਮ ਮੇਦਨੀ ਕਹਿ,
ਇਸ ਕਰਕੇ ਨਾਮ ਇਹਦਾ ਮੇਦਨੀ ਕਹਿੰਦੇ ਹਨ।
ਤਸਕੀਚੇ ਬ੍ਰਹਮਾ ਤਪ ਘਾਲਾ,
ਉਸ ਤੋਂ ਬਾਅਦ ਵਿੱਚ ਬ੍ਰਹਮੇ ਨੇ ਬਹੁਤ ਭਾਰੀ ਤਪੱਸਿਆ ਕੀਤੀ।
ਲੱਖਾਂ ਸੰਵਤ ਤਪਿਓ ਵਿਸਾਲਾ,
ਲੱਖਾਂ ਹੀ ਸਾਲ ਬਹੁਤ ਭਾਰੀ ਤਪ ਕੀਤਾ।
ਹੁਣ ਸਭ ਇਹ ਪ੍ਰਪੰਚ ਬਣਾਇਓ,
ਫਿਰ ਉਹਨੇ ਤਪ ਦੇ ਬਲ ਦੇ ਨਾਲ ਆ ਸਾਰੀ ਦੁਨੀਆਂ ਬਣਾਈ, ਲੋਕੀ ਜੀਵ ਬਣਾਏ।
ਜੜ ਜੰਗਮ ਜੇਤਕ ਦ੍ਰਿਸ਼ਟ ਆਇਓ,
ਆਪਾਂ ਨੇਤਰਾਂ ਦੇ ਨਾਲ ਦਿਸਦੇ ਨੇ, ਜੜ ਨੇ ਭਾਵੇਂ ਚੇਤਨ ਹਨ ਸਾਰੇ ਹੀ।
ਲੱਖਾਂ ਰਿੱਖ ਇਸ ਥਲ ਮੈਂ ਆਏ,
ਇਸ ਤਰ੍ਹਾਂ ਲੱਖਾਂ ਹੀ ਮੁਨੀ ਇੱਥੇ ਤਪੱਸਿਆ ਕਰਨ ਵਾਸਤੇ ਆਏ।
ਸਭ ਕੋ ਤਪ ਉੱਚੋ ਪਦ ਪਾਏ,
ਤਪੱਸਿਆ ਕਰਕੇ ਉਹਨਾਂ ਨੂੰ ਉੱਚੀ ਪਦਵੀ ਪ੍ਰਾਪਤ ਕਰ ਲਈ।
ਉਹ ਸੰਗਤ ਇਤਿਹਾਸ ਵਿਸਾਲਾ,
ਗੁਰਦਾਸ ਮਹਾਰਾਜ ਜੀ ਕਹਿੰਦੇ ਵੀ ਇਹ ਬਹੁਤ ਭਾਰੀ ਵੱਡਾ ਇਤਿਹਾਸ ਹੈ।
ਸੁਣਤ ਪੜਤ ਅਗ ਨਾਸੈ ਜਾਲਾ,
ਜਿਹਨੂੰ ਸੁਣ ਕਰਕੇ ਪੜ ਕਰਕੇ ਪਾਪ ਖਤਮ ਹੋ ਜਾਂਦੇ ਨੇ।
ਸ੍ਰੀ ਅਮਰਦਾਸ ਮੁਖ
ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੁਣਾਇਆ ਸਾਰਾ ਇਤਿਹਾਸ।
ਤੀਸਰੋ ਤਾਂ ਬਿਤਾਇਓ,
ਤੀਜਾ ਦਿਨ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਬਤੀਤ ਕੀਤਾ ਹੈ।
ਦੋਹਰਾ ਤੀਨ ਦਿਵਸ ਸ੍ਰੀ ਅਮਰ ਜੀ ਕੁਰਕਸ਼ੇਤਰ ਮੈਂ ਵਾਸ,
ਤਿੰਨ ਦਿਨ ਇਸ ਤਰੀਕੇ ਨਾਲ ਉੱਥੇ ਗੁਰੂ ਅਮਰਦਾਸ ਮਹਾਰਾਜ ਜੀ ਕੁਰਕਸ਼ੇਤਰ ਵਿਖੇ ਰਹੇ ਹਨ।
ਆਗੇ ਗਮਨੇ ਸਮਾਗ ਸਿਮਰਤ ਸ੍ਰੀ ਅਗਨਾਸ,
ਫਿਰ ਮਹਾਰਾਜ ਪਰਮੇਸ਼ਰ ਦਾ ਸਿਮਰਨ ਕਰਦੇ ਹੋਏ ਅੱਗੇ ਚਲੇ ਗਏ ਉੱਥੋਂ।
ਚੌਪੀ ਸਨੇ ਸਨੇ ਸਹਿ ਸੰਗਤ ਚੱਲੇ,
ਹੌਲੀ ਹੌਲੀ ਸੰਗਤ ਵੀ ਨਾਲ ਜਾ ਰਹੀ ਹੈ।
ਸਭ ਹਨ ਕੀ ਸੁਖ ਲੀਵ ਤਪਲੇ,
ਉਹ ਸਾਰਿਆਂ ਦੀ ਮਹਾਰਾਜ ਖਬਰ ਸਾਰ ਲੈਂਦੇ ਹਨ।
ਓਏ ਸ੍ਰਮਤ ਤਿਸ ਦੇ ਸਹਾਰਾ,
ਇੱਕ ਯੁੱਧ ਕਲਾ ਦੇਖੋ, ਸਾਰੀ ਲੜਾਈ ਜਿਹੜੀ ਮਧੂ ਕੈਟਪ ਦੀ ਵਿਸ਼ਨੂੰ ਭਗਵਾਨ ਦੇ ਨਾਲ ਕੀਤੀ, ਇਹਦੇ ਵਿੱਚ ਕਵੀ ਨੇ ਕੀ ਪਾਇਆ, ਪ੍ਰਯੋਜਨ ਕੀ ਹੈ ਇਹਦਾ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਲਿਖਿਆ ਵੀ ਲੜਾਈ ਇਹ ਸੁਣ ਕਰਕੇ ਤੇ ਜੋਸ਼ ਆ ਜਾਵੇ, ਸਿੰਘਾਂ ਦੇ ਵਿੱਚ ਜੋਸ਼ ਆ ਜਾਵੇ ਮੁਗਲਾਂ ਦੇ ਨਾਲ ਲੜਾਈ ਕਰਨੀ ਹੈ, ਤੇ ਜਿਹੜੀ ਕਾਇਰਤਾ ਹਿਰਦੇ ਚੋਂ ਨਾਸ਼ ਹੋ ਜਾਵੇ। ਸੁਣ ਕੇ ਪੜ੍ਹ ਕੇ ਕਿੰਨਾ ਜੋਸ਼ ਆ ਜਾਂਦਾ ਹੈ। ਸੋ ਇਸ ਤਰੀਕੇ ਨਾਲ ਇਹਦਾ ਪ੍ਰਯੋਜਨ ਇਹ ਹੀ ਹੈ, ਬਾਕੀ ਪਿਛਲੀ ਗਾਥਾ ਦਾ ਪਤਾ ਲੱਗਦਾ ਹੈ, ਆਪਣਾ ਇਹਨਾਂ ਦੇ ਨਾਲ ਕੋਈ ਲੈਣ ਦੇਣ ਨਹੀਂ। ਅੱਗੇ ਵੀ ਜਿਹੜੀ ਸਾਰੀ ਕਥਾ ਤੀਰਥਾਂ ਦੀ ਆਉਣੀ ਹੈ, ਇਹਦੇ ਵਿੱਚ ਬਹੁਤ ਇਹਨਾਂ ਦਾ ਹਿੰਦੂਆਂ ਦਾ ਇਤਿਹਾਸ ਕਹਿ ਲਈਏ, ਇਤਿਹਾਸ ਕਹਿ ਲਈਏ, ਇਹ ਪਾਇਆ ਹੋਇਆ। ਥੋੜੀ ਥੋੜੀ ਨਾਲ ਆਪਾਂ ਵਿਚਾਰ ਕਰਨੀ ਹੈ, ਬਾਕੀ ਆਪਾਂ ਕੱਲ ਨੂੰ ਛੱਡ ਦੇਣਾ, ਕਿਉਂਕਿ ਬਹੁਤ ਜ਼ਿਆਦਾ ਉਹਨਾਂ ਨੇ ਪਾਇਆ ਹੋਇਆ। ਸੋ ਇਸ ਤਰੀਕੇ ਨਾਲ ਇਹ ਅੱਗੇ ਜਿਵੇਂ ਜਿਵੇਂ ਤੀਰਥਾਂ ਉੱਪਰ ਮਹਾਰਾਜ ਆ ਰਹੇ ਨੇ, ਸੰਗਤਾਂ ਤੀਰਥਾਂ ਦਾ ਮਹਾਤਮ ਕੀ ਹੈ ਉਹ ਸਾਰਾ ਪੁੱਛ ਰਹੀਆਂ, ਤੇ ਮਹਾਰਾਜ ਦੇ ਜ਼ਰੀਏ ਕਵੀ ਜੀ ਸਾਰਾ ਉਹ ਦੱਸੀ ਜਾ ਰਹੇ ਹਨ। ਸੋ ਇਸ ਤਰੀਕੇ ਨਾਲ ਭਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਜਾ ਰਹੇ ਹਨ।
ਉਹੀ ਸ਼ਰਮ ਤੋਂ ਤਿਸ ਦੇ ਸਹਾਰਾ,
ਜੇ ਕੋਈ ਥੱਕ ਜਾਂਦਾ ਹੈ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨੂੰ ਆਸਰਾ ਦਿੰਦੇ ਨੇ,
ਜੀ ਨੇ ਸੰਕਟ ਕਿਸੂ ਪ੍ਰਕਾਰਾ,
ਕਿਸੇ ਪ੍ਰਕਾਰ ਦਾ ਵੀ ਕਿਸੇ ਨੂੰ ਕੋਈ ਦੁੱਖ ਨਹੀਂ ਹੈ।
ਸਭ ਇਨ ਕੋ ਅਰੋਗ ਕਰ ਚੱਲ ਹੈ,
ਸਾਰਿਆਂ ਨੂੰ ਇਸ ਪ੍ਰਕਾਰ ਨਾਲ ਲੈ ਕੇ ਜਾ ਰਹੇ ਹਨ।
ਜੈ ਜੈਕਾਰ ਹੋ ਤੇ ਸੁਣ ਭਾਲ ਹੈ,
ਜੈ ਜੈਕਾਰ ਹੋ ਰਹੀ ਹੈ ਮਹਾਰਾਜ ਦੀ,
ਜੈ ਕਹਿ ਜਸ ਪਸਰੈ ਸਤਿਗੁਰ ਕੋ,
ਕਿਤੇ ਕਿਤੇ ਮਹਾਰਾਜ ਦੀ ਵਡਿਆਈ ਜਿਹੜੀ ਹੈ ਪਸਰ ਰਹੀ ਹੈ।
ਬਹੁਤ ਨਰ ਪ੍ਰੇਮ ਸੋ ਔਰ ਕੋ,
ਹਿਰਦੇ ਵਿੱਚ ਪ੍ਰੇਮ ਧਾਰਨ ਕਰਕੇ ਬਹੁਤ ਸਾਰੇ ਮਨੁੱਖ ਮਿਲਦੇ ਹਨ।
ਪਹੁੰਚਤ ਪੇ ਕਾਲਿੰਦਰੀ ਕੋਲ,
ਜਮਨਾ ਦਾ ਜਿਹੜਾ ਕਿਨਾਰਾ ਸੀ ਉਹਦੇ ਕਿਨਾਰੇ ਤੇ ਪਹੁੰਚ ਗਏ ਹਨ।
ਸੁੰਦਰ ਸ਼ਿਆਮਲ ਜਲ ਅਨੁਕੂਲ,
ਸੋ ਇਸ ਤਰ੍ਹਾਂ ਕਾਲੇ ਰੰਗ ਦਾ ਜਿਹੜਾ ਬੜਾ ਸੁੰਦਰ ਜਿਹੜਾ ਜਲ ਹੈ।
ਸੰਗਤ ਪੀਰ ਸੰਗ ਗੁਰ ਭਾਰੀ,
ਸਤਿਗੁਰਾਂ ਦੇ ਨਾਲ ਬਹੁਤ ਭਾਰੀ ਸੰਗਤ ਹੈ।
ਉਤਰੀ ਸੁੰਦਰ ਛਾਇਓ ਨਿਹਾਰੀ,
ਸੁੰਦਰ ਛਾਂ ਵੇਖ ਕਰਕੇ ਸੰਗਤ ਨੇ ਉੱਥੇ ਡੇਰੇ ਲਾ ਲਏ ਨੇ।
ਪਾਵਨ ਜਲ ਮੈਂ ਸਗਲ ਇਸ਼ਨਾਨ ਨੇ,
ਸਾਰਿਆਂ ਨੇ ਉੱਥੇ ਇਸ਼ਨਾਨ ਕੀਤਾ, ਥਕਾਵਟ ਦੂਰ ਕੀਤੀ ਹੈ।
ਜਥਾ ਸ਼ਕਤ ਦੀਨ ਸਤੈ ਦਾਨ,
ਜਥਾ ਯੋਗ ਬ੍ਰਾਹਮਣਾਂ ਨੂੰ ਦਾਨ ਕੀਤਾ ਹੈ।
ਖਾਣ ਪਾਨ ਕਰਕੇ ਵਿਸਰਾਮ,
ਤੇ ਭੋਜਨ ਪਦਾਰਥ ਸ਼ਾਮ ਨੂੰ ਛਕ ਕੇ ਤੇ ਰਾਤ ਨੂੰ ਵਿਸਰਾਮ ਕੀਤਾ ਹੈ।
ਉੱਠਣ ਸਗਲ ਵਿਸਰਤ, ਉੱਠਣ ਸਗਲ ਉਠਤ ਸਗਲ ਸਿਮਰ ਧਾਰਨ ਨਾਮ,
ਅੰਮ੍ਰਿਤ ਵੇਲੇ ਉੱਠੇ ਨੇ ਤੇ ਫਿਰ ਵਾਹਿਗੁਰੂ ਦਾ ਸਿਮਰਨ ਕੀਤਾ ਸਾਰਿਆਂ ਨੇ।
ਸਭ ਸੰਗਤ ਚਿਤ ਜਾਓ ਕਨੇਰਾ,
ਸਾਰੀ ਸੰਗਤ ਦੇ ਚਿਤ ਵਿੱਚ ਬਹੁਤ ਭਾਰੀ ਚਾਹ ਹੈ।
ਸਤਿਗੁਰ ਬਾਕ ਸੁਣੇ ਸਭ ਬੇਰਾ,
ਸਾਰਿਆਂ ਨੇ ਇੱਕ ਵਾਰੀ ਸਤਿਗੁਰਾਂ ਦੇ ਬਚਨ ਸੁਣੇ ਹਨ।
ਹੱਥ ਜੋੜ ਕਰ ਸਭ ਨੇ ਅਗਾਰੇ,
ਹੱਥ ਜੋੜ ਕਰਕੇ ਸਾਰੇ ਮਹਾਰਾਜ ਦੇ ਅੱਗੇ ਖੜੇ ਹਨ।
ਪੂਜਨ ਕੇਹਤ ਗਿਰਾ ਉਚਾਰੇ,
ਪੂਜਨ ਵਾਸਤੇ ਬੇਨਤੀ ਕਰਦੇ ਹਨ।
ਰੱਬ ਜੀ ਜਮਨਾ ਕੇਰ ਪ੍ਰਸੰਗ,
ਮਹਾਰਾਜ ਇਹ ਜਿਹੜੀ ਜਮਨਾ ਇਹਦੀ ਸਾਰੀ ਕਥਾ ਸੁਣਾਓ ਕਿਰਪਾ ਕਰਕੇ।
ਕਰੋ ਸੁਨਾਵਨ ਸੰਗਤ ਸੰਗ,
ਸੰਗਤਾਂ ਨੂੰ ਹੁਣ ਜਮਨਾ ਦੀ ਸਾਰੀ ਕਥਾ ਸੁਣਾਓ।
ਜਬ ਤੀਰਥ ਕੋ ਲੈ ਬਿਰਤਾਂਤ,
ਜਿਵੇਂ ਫਿਰ ਤੀਰਥ ਜਿਹੜਾ ਹੈ ਇਹ ਸਾਰਾ ਪ੍ਰਸੰਗ ਇਹਦਾ ਜਾਣ ਲਵਾਂਗੇ।
ਪਾਉ ਸਹਿਤ ਮੱਝਾਂ ਸ਼ੁਭ ਭਾਂਤ,
ਪ੍ਰੇਮ ਦੇ ਨਾਲ ਫਿਰ ਜਮਨਾ ਵਿੱਚ ਇਸ਼ਨਾਨ ਕਰਾਂਗੇ।
ਅਮੋ ਲਾਭ ਨਿਤ ਹੂਤ ਮਿਸਾਲਾ,
ਬਹੁਤ ਭਾਰੀ ਲਾਭ ਹੁੰਦਾ ਹੈ ਇਸ਼ਨਾਨ ਕਰਨ ਦਾ।
ਇੱਕ ਤ੍ਰੋ ਇੱਕ ਤੋ ਦਰਸ਼ਨ ਤੁਮ ਸਭ ਕਾਲਾ,
ਇੱਕ ਤਾਂ ਵੱਡੀ ਗੱਲ ਆ ਵੀ ਸਾਰੇ ਸਮੇਂ ਆਪ ਜੀ ਦੇ ਸਾਨੂੰ ਦਰਸ਼ਨ ਪ੍ਰਾਪਤ ਹੋ ਰਹੇ ਨੇ।
ਦੂਜੇ ਤੀਰਥ ਤੀਰਥਨ ਕੇਰਾ,
ਦੂਜਾ ਫਿਰ ਤੀਰਥਾਂ ਦੇ ਇਸ਼ਨਾਨ ਦਾ ਵੀ ਫਲ ਪ੍ਰਾਪਤ ਹੁੰਦਾ ਹੈ।
ਦੂਜੇ ਤੀਰਥ ਕਰਾਂ ਇਸ਼ਨਾਨ,
ਤੇ ਫਿਰ ਇਸ ਤਰ੍ਹਾਂ ਪਰਮੇਸ਼ਰ ਦੇ ਨਾਮ ਦਾ ਸਿਮਰਨ ਵੀ ਕਰਦੇ ਹਾਂ, ਦਾਨ ਵੀ ਦਿੰਦੇ ਹਾਂ।
ਇੰਦਰੈ ਨਾਮ ਦੇ ਪੁੰਨ ਦਾਨ,
ਪੁੰਨ ਦਾਨ ਵੀ ਕਰਦੇ ਹਾਂ।
ਬਹੁਤ ਪ੍ਰਸੰਗ ਤੀਰਥਨ ਕੇਰਾ,
ਫਿਰ ਤੀਰਥਾਂ ਦੀ ਜਿਹੜੀ ਪੁਰਾਣੀ ਕਥਾ ਹੈ,
ਸੁਣਤ ਜਾਤ ਨਿਤ ਹੂਤ ਪਲੇਰਾ,
ਇਹ ਸੁਣਦੇ ਜਾਂਦੇ ਆ ਤੇ ਜਿਹਦੇ ਨਾਲ ਭਲਾ ਹੁੰਦਾ ਹੈ।
ਜਾਂਦੇ ਹੈ ਭਾਵਨਾ ਸਭ ਹੋ,
ਇਹਦੇ ਵਿੱਚ ਕੋਈ ਅਚੰਭੇ ਵਾਲੀ ਗੱਲ ਨੀ। ਜਿਵੇਂ ਆਪਾਂ ਹੁਣ ਕਿਸੇ ਥਾਂ ਤੇ ਜਾਈਏ ਤੇ ਆਪਾਂ ਪੁੱਛ ਲੈਂਦੇ ਆ ਵੀ ਇਹਦਾ ਕੀ ਇਹ ਕਿਵੇਂ ਜਗ੍ਹਾ ਬਣੀ ਹੈ, ਸੋ ਇਸ ਤਰੀਕੇ ਨਾਲ ਸੰਗਤਾਂ ਪੁੱਛ ਰਹੀਆਂ ਨੇ ਵੀ ਮਹਾਰਾਜ ਇਹ ਕਿਵੇਂ ਜਗ੍ਹਾ ਬਣੀ। ਆਪਾਂ ਜਿਵੇਂ ਜਿਹੜੀ ਵਿਸ਼ੇਸ਼ ਥਾਂ ਕੋਈ ਜਗ੍ਹਾ ਆਪਾਂ ਨੂੰ ਕੋਈ ਦੱਸੇ ਵੀ ਆ ਜਗ੍ਹਾ ਵੇਖਣ ਵਾਲੀ, ਉੱਥੇ ਜਾਓ ਇੱਕ ਬੜੀ ਸੋਹਣੀ ਬਣੀ ਹੋਈ ਹੈ, ਆਪਾਂ ਜਾਂਦੇ ਹਾਂ ਫਿਰ ਜਾ ਕੇ ਪੁੱਛਦੇ ਹਾਂ ਵੀ ਕਿਵੇਂ ਕਿੰਨੀ ਕੁ ਪੁਰਾਣੀ ਹੈ, ਚੀਨ ਦੀ ਦੀਵਾਰ ਜਾਂ ਆਗਰਾ ਕਹਿ ਲਈਏ, ਤਾਜ ਮਹਿਲ ਕਹਿ ਲਈਏ। ਸੋ ਇਸ ਤਰੀਕੇ ਨਾਲ ਅਜੂਬਾ ਕੋਈ ਵੇਖਣ ਜਾਈਏ ਤਾਂ ਆਪਾਂ ਉਹਦਾ ਇਤਿਹਾਸ ਵੀ ਜਾਣਦੇ ਹਾਂ। ਇਸ ਤਰ੍ਹਾਂ ਸੰਗਤਾਂ ਮਹਾਰਾਜ ਨੂੰ ਪੁੱਛ ਰਹੀਆਂ ਨੇ, ਨਾਲੇ ਮਹਾਰਾਜ ਜਾਂਦੇ ਆ ਤੇ ਨਾਲੇ ਸੰਗਤਾਂ ਪੁੱਛ ਰਹੀਆਂ ਨੇ।
ਕਹੋ ਬਿਰਤਾਂਤ ਨਦੀ ਵਰ ਆਵੋ,
ਮਹਾਰਾਜ ਜਮਨਾ ਜਿਹੜਾ ਜਮਨਾ ਨਦੀ ਹੈ ਇਹਦਾ ਕੀ ਇਤਿਹਾਸ ਹੈ, ਕਿਰਪਾ ਕਰਕੇ ਦੱਸੋ।
ਜਿਸ ਤੇ ਜਨਮੀ ਜਮਨਾ ਨਾਮ,
ਇਹ ਜਮਨਾ ਜਿਹੜੀ ਹੈ ਇਹਦਾ ਜਨਮ ਕਿੱਥੋਂ ਹੋਇਆ ਹੈ,
ਕਿਵੇਂ ਪਾਵਨ ਹੈ ਜਲ ਅਬਰਹਾਮ,
ਇਹਦਾ ਸੁੰਦਰ ਜਲ ਪਵਿੱਤਰ ਕਿਵੇਂ ਹੈ।
ਕਿਰਪਾ ਤਾਰ ਕਰ ਸਗਲ ਸੁਣਾਵੋ,
ਕਿਰਪਾ ਕਰਕੇ ਸਾਨੂੰ ਸਾਰੀ ਕਥਾ ਸੁਣਾਵੋ।
ਸਭ ਕੀ ਮਨ ਅਵਲਾਖ ਪੁਰਾਵੋ,
ਸਾਰਿਆਂ ਦੇ ਮਨ ਦੀ ਇੱਛਾ ਪੂਰੀ ਕਰੋ।
ਇਹ ਸਿੱਖਣ ਤੇ ਸੁਣ ਕਰ ਬੈਨ,
ਇਸ ਤਰ੍ਹਾਂ ਸਿੱਖਾਂ ਦੀ ਬੇਨਤੀ ਸੁਣ ਕਰਕੇ।
ਬੋਲੇ ਪਰਮਨ ਸੀਲੇ ਨੈਣ,
ਸੁੰਦਰ ਨੇਤਰਾਂ ਵਾਲੇ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ,
ਚਿਰੋਂ ਕਾਲ ਕੋ ਇਹ ਪੀ ਜਾਣੋ,
ਮਹਾਰਾਜ ਕਹਿੰਦੇ ਇਹ ਵੀ ਕਥਾ ਬੜੀ ਪੁਰਾਣੀ ਹੈ,
ਰੁਦਰ ਪ੍ਰਸੰਗ ਸੁਣੋ ਹੈ ਤਾਂ ਠਾਨੋ,
ਰੁਚੀ ਧਾਰਨ ਕਰਕੇ ਇਹਦਾ ਇਹਦੀ ਕਥਾ ਵੀ ਸੁਣ ਲਵੋ।
ਕਾਰੀਗਰ ਸਭ ਦੇਵਨ ਕੇਰਾ,
ਜਿਹੜਾ ਸਾਰੇ ਦੇਵਤਿਆਂ ਦਾ ਕਾਰੀਗਾਰ ਹੈ, ਵਿਸ਼ਵਾਸ ਵਿਸ਼ਵਕਰਮਾ,
ਵਿਸ਼ਵਕਰਮਾ ਬੁੱਧਵਾਨ ਵਡੇਰਾ,
ਵਿਸ਼ਵਕਰਮਾ ਜਿਹੜਾ ਬਹੁਤ ਭਾਰੀ ਬੁੱਧੀ ਵਾਲਾ ਸਿਆਣਾ ਹੈ।
ਸੁਤਾ ਸੁਪ੍ਰਚਲਤਾ ਜਿਸਕੇ ਪਈ,
ਉਹਦੀ ਇੱਕ ਪੁੱਤਰੀ ਸੀ, ਉਹਦਾ ਨਾਮ ਸੀ ਸੋ ਬ੍ਰਚਲਾ, ਸੋ ਬ੍ਰਚਲਾ ਉਹਦੀ ਪੁੱਤਰੀ ਸੀ। ਇੱਕ
ਸਰਵ ਅੰਗ ਸੁੰਦਰ ਦੁੱਤਮਈ,
ਬਹੁਤ ਸੋਹਣੀ ਸੀ, ਬਹੁਤ ਸੁੰਦਰ ਸੀ।
ਅੰਗ ਪੰਖ ਰੇ ਕਬਰ ਸਰੀਕੀ,
ਇਹ ਹੁਣ ਇੱਥੇ ਸ਼ਿੰਗਾਰ ਰਸ ਪਾ ਦਿੱਤਾ, ਪਿੱਛੇ ਬੀਰ ਰਸ ਆਇਆ ਸੀ ਉਹਦੇ ਵਿੱਚ ਸ਼ਿੰਗਾਰ ਰਸ ਆਇਆ ਸੀ, ਇੱਥੇ ਹੁਣ ਸੁੰਦਰਤਾ ਜੀ ਦਾ ਇਹ ਜ਼ਿਕਰ ਕਰ ਰਹੇ ਨੇ ਕਵੀ ਜੀ। ਸੋ ਇੱਥੇ ਹੁਣ ਸ਼ਿੰਗਾਰ ਰਸ ਪਾ ਦਿੱਤਾ ਹੈ ਤੇ ਉਹਦੇ ਜਿਹੜੇ ਨੇਤਰ ਸਨ ਤੇ ਉਹ ਕਮਲ ਦੀਆਂ ਪੰਖੜੀਆਂ ਵਰਗੇ ਸਨ।
ਜਨਕੀ ਕੋਰਬਾਨ ਸੰਤਿਕੀ,
ਤੇ ਉਹਨਾਂ ਦੀਆਂ ਕੋਰਾਂ ਸਨ ਜਿਹੜੀਆਂ ਤੇ ਉਹ ਕਮਾਨ ਦੇ ਵਾਂਗੂ ਤਿੱਖੀਆਂ ਸੀ।
ਗਜਗਾਮਨ ਸੁੜਕੰਡ ਕਪੂਲੀ,
ਸੋ ਹਾਥੀ ਦੀ ਵਰਗੀ ਮਸਤ ਚਾਲ ਸੀ। ਛੱਡ ਦਿਓ ਆਪਾਂ ਗਾਂ ਦੱਸੋ। ਹਾਂਜੀ, ਸੋ ਇਸ ਤਰੀਕੇ ਦੇ ਨਾਲ
ਕਿਤਕ ਕਾਲ ਵੀ ਤਾਵਨ ਕੀਨਾ,
ਕੁਝ ਕੁ ਸਮਾਂ ਇਸ ਤਰ੍ਹਾਂ ਬਤੀਤ ਹੋਇਆ ਜਦੋਂ
ਸੂਰਜ ਦਿਸੈ ਤੇਜ ਤੇ ਚੀਨਾ,
ਉਹ ਜਿਹੜੀ ਉਹਦੀ ਪੁੱਤਰੀ ਸੀ ਵਿਸ਼ਵਕਰਮਾ ਦੀ, ਉਹਨੇ ਸੂਰਜ ਦੇ ਨਾਲ ਉਹਦਾ ਵਿਆਹ ਕਰ ਦਿੱਤਾ।
ਤੋ ਦੁਖਤ ਹੋਇ ਰਹੀ ਨਕੇਤਾ,
ਸੋ ਇਸ ਤਰੀਕੇ ਦੇ ਨਾਲ ਉਹਦੇ ਨਾਲ ਸੂਰਜ ਦੇ ਨਾਲ ਉਹਦਾ ਵਿਆਹ ਕਰ ਦਿੱਤਾ। ਉੱਥੇ ਜਾ ਕਰਕੇ ਬੜੀ ਦੁਖੀ ਹੋਈ ਉਹ,
ਜੋਗੀ ਲਾਜ ਰੱਖ ਵੇਹਿਤ।
ਸੂਰ ਜਿਹੜਾ ਸੀ ਉਹਦਾ ਤਪ ਤੇਜ ਬਹੁਤ ਸੀ, ਉਹਦੇ ਕੋਲ ਗਰਮੀ ਬਹੁਤ ਜ਼ਿਆਦਾ ਸੀ, ਸੋ ਇਸ ਕਰਕੇ ਉਹ ਦੁਖੀ ਸੀ ਉਹਦੇ ਤੇਜ ਕਰਕੇ, ਉਹਦੀ ਗਰਮੀ ਕਰਕੇ ਦੁਖੀ ਸੀ। ਤਾਂ ਵੀ ਕੁੱਲ ਦੀ ਲੱਜਾ ਕਰਕੇ ਜਿਹੜੀ ਵਿਸ਼ਕਰਮਾ ਦੀ ਪੁੱਤਰੀ ਹੈ ਇਹ ਸੂਰਜ ਦੇ ਘਰ ਵਿੱਚ ਰਹੀ ਹੈ।
ਦੋਏ ਪੁੱਤਰ ਇੱਕ ਤਨ ਜਾ ਹੋਈ,
ਦੋ ਪੁੱਤਰ ਪੈਦਾ ਹੋਏ ਤੇ ਇੱਕ ਪੁੱਤਰੀ ਪੈਦਾ ਹੋਈ।
ਜਮਨਾ ਨਾਮ ਜਾਣੀ ਹੈ ਸੋਈ,
ਜਿਹੜੀ ਪੁੱਤਰੀ ਪੈਦਾ ਹੋਈ ਉਹਦੇ ਘਰ ਉਹਦਾ ਨਾਮ ਜਮਨਾ, ਜਿਹੜੀ ਜਮਨਾ ਨਦੀ ਵਗਦੀ ਹੈ ਇਹ ਉਹਦੀ ਬ੍ਰਚਲਾ ਦੀ ਪੁੱਤਰੀ ਸੂਰਜ ਦੀ ਪੁੱਤਰੀ ਹੈ, ਇਹਦਾ ਨਾਮ ਜਮਨਾ ਪੈ ਗਿਆ ਹੈ।
ਮਨ ਦੋਏ ਪੁੱਤਰ ਇੱਕ ਤਨ ਜਾ ਹੋਈ, ਮਹਾ ਪ੍ਰਤਾਪ ਸਾਥ
ਦੂਸਰ ਸੁੱਤ ਹੋਵਾ। ਇਸ ਪ੍ਰਕਾਰ ਉਹਦੇ ਦੋ ਪੁੱਤਰ ਹੋਏ ਜਮਨਾ ਲੜਕੀ ਤੇ ਜਮ, ਮਾਨੇ ਅਰਜਮ ਦੂਸਰ ਸੁੱਤ ਹੋਵਾ। ਦੋ ਪੁੱਤਰ, ਇੱਕ ਦਾ ਨਾਮ ਮਨ, ਦੂਸਰੇ ਦਾ ਨਾਮ ਜਮ। ਸੋ ਇਸ ਤਰੀਕੇ ਨਾਲ ਦੋ ਪੁੱਤਰ ਜੰਮੇ ਹਨ।
ਮਹਾ ਪ੍ਰਤਾਪ ਸਾਥ
ਬਹੁਤ ਭਾਰੀ ਪ੍ਰਤਾਪ ਦੇ ਨਾਲ ਪ੍ਰਗਟ ਹੋਏ ਹੁਣ। ਜਿਹੜਾ ਜਮ ਰਾਜਾ ਹੈ, ਧਰਮ ਰਾਜਾ ਜਿਹਨੂੰ ਕਹਿੰਦੇ ਨੇ, ਸੋ ਇਹਨੂੰ ਸੂਰਜ ਦਾ ਪੁੱਤਰ ਮੰਨਦੇ ਨੇ ਧਰਮ ਰਾਜੇ ਨੂੰ। ਰਵ ਕੇ ਸੁੱਤ ਕੋ ਤਿੰਨ ਤ੍ਰਾਸ ਕਹਾ, ਗੁਰਬਾਣੀ ਚ ਆਉਂਦਾ ਰਵ ਕੇ ਸੁੱਤ ਕੋ ਤਿੰਨ ਤ੍ਰਾਸ ਕਹਾ। ਉਹਨੂੰ ਸੂਰਜ ਦੇ ਪੁੱਤਰ ਧਰਮ ਰਾਜ ਦਾ ਡਰ ਕਿੱਥੇ ਰਹਿੰਦਾ, ਜਿਹਨੇ ਗੁਰੂ ਅਮਰਦਾਸ ਮਹਾਰਾਜ ਦਾ ਨਾਮ ਲੈ ਲਿਆ ਹੈ।
ਪਤਕੇ ਤੇਜ ਸੰਗ ਹੋਏ ਦੇਹ ਬਲ,
ਇਹ ਪਤੀ ਦੇ ਤੇਜ ਪ੍ਰਤਾਪ ਕਰਕੇ ਸੂਰਜ ਦੇ ਤਪਸ਼ ਦੇ ਨਾਲ ਉਹ ਜਿਹੜੀ ਸੁਪ੍ਰਚਲਾ ਸੀ ਨਾ ਉਹ ਬੇਬਲ ਹੋ ਗਈ ਹੈ।
ਜਾਏ ਅੰਗ ਰਹਿ ਜਲ ਬਲ,
ਉਹਦੇ ਅੰਗ ਜਿਹੜੇ ਸਨ ਸੜਦੇ ਰਹਿੰਦੇ ਸਨ ਗਰਮੀ ਦੇ ਨਾਲ, ਤੇ ਤੇਜ ਨਹੀਂ ਸੀ ਸਹਿਆ ਜਾਂਦਾ।
ਛਾਇਆ ਕੀਤੀ ਬਣਾਈ,
ਤੇ ਉਹਨੇ ਸ਼ਕਤੀ ਦੇ ਨਾਲ ਇੱਕ ਆਪਣੀ ਪਰਛਾਈ ਉਸਨੇ ਬਣਾ ਦਿੱਤੀ, ਆਪਣੀ ਜਿਹੜੀ ਉਹਦਾ ਪਰਛਾਵਾਂ ਸੀ ਉਹਦੀ ਉਹਨੇ ਇੱਕ ਇਸਤਰੀ ਤਿਆਰ ਕਰ ਦਿੱਤੀ।
ਸਰੂਪ ਸੰਗ ਸਦਨ ਬਿਠਾਏ,
ਆਪਣੇ ਵਰਗਾ ਉਹਨੂੰ ਰੂਪ ਦੇ ਦਿੱਤਾ ਤੇ ਆਪਣੇ ਘਰ ਦੇ ਵਿੱਚ ਉਸਨੂੰ ਬਿਠਾ ਦਿੱਤਾ ਹੈ।
ਰਾਸ ਤੇਜ ਕੋ ਪਾਏ ਵਿਸਾਲਾ,
ਇਸ ਤਰ੍ਹਾਂ ਤੇਜ ਦਾ ਬਹੁਤ ਭਾਰੀ ਡਰ ਪਾ ਕਰਕੇ
ਚੋਰੀ ਗਮਨ ਕੀਨ ਪ੍ਰਤਿਸ਼ਾਲਾ,
ਚੋਰੀ ਸੂਰਜ ਦੇ ਕੋਲੋਂ ਜਿਹੜੀ ਉਹ ਲੜਕੀ ਸੀ ਨਾ ਵਿਸ਼ਕਰਮਾ ਦੀ, ਸੂਰਜ ਨੂੰ ਛੱਡ ਕਰਕੇ ਆਪਣੇ ਪਿਤਾ ਦੇ ਘਰ ਵਿੱਚ ਆ ਗਈ ਹੈ।
ਵਿਸ਼ਕਰਮਾ ਨੇ ਜਵੈ ਨਿਹਾਰੀ,
ਵਿਸ਼ਕਰਮਾ ਨੇ ਵੇਖਿਆ ਕਿ ਮੇਰੀ ਪੁੱਤਰੀ ਆਪਣੇ ਘਰ ਵਾਲੇ ਨੂੰ ਛੱਡ ਕੇ ਮੇਰੇ ਕੋਲ, ਉਹਦੇ ਕੋਲੋਂ ਚੋਰੀ ਉਹਨੂੰ ਦੱਸ ਕੇ ਨਹੀਂ ਆਈ, ਆਪਣੇ ਵਰਗੀ ਇੱਕ ਸ਼ਕਤੀ ਦੇ ਨਾਲ ਬਣਾ ਕੇ ਉਹਦੇ ਘਰੇ ਬਿਠਾਈ ਤੇ ਉਹਨੂੰ ਛੱਡ ਕੇ ਮੇਰੇ ਕੋਲ ਆ ਗਈ ਹੈ।
ਜਾਨ ਅਜੋਗ ਕਠੋਰ ਚਾਰੀ,
ਇਹ ਅਜੋਗ ਗੱਲ ਜਾਣੀ ਹੈ ਵਿਸ਼ਕਰਮਾ ਨੇ, ਤੇ ਇਸ ਤਰੀਕੇ ਨਾਲ ਕਹਿਣ ਲੱਗਾ
ਪਤ ਤੇ ਛਪ ਕੇ ਬਣਾ ਹਕਾਰ,
ਇਸ ਤਰ੍ਹਾਂ ਪਤੀ ਦੇ ਕੋਲੋਂ ਛਪ ਕਰਕੇ ਲੁਕ ਕਰਕੇ ਆ ਗਈ ਹੈ।
ਕਿਉਂ ਆਈ ਚੱਲ ਸਦਨ ਹਮਾਰੇ,
ਮੇਰੇ ਘਰ ਦੇ ਵਿੱਚ ਹੁਣ ਤੂੰ ਕਿਉਂ ਆਈ ਹੈ।
ਉਹ ਕਰ ਮੈਂ ਰਹਿਦੇ ਨੇ ਥਾਨ,
ਤੇਰੇ ਰਹਿਣ ਵਾਸਤੇ ਮੇਰੇ ਘਰ ਦੇ ਵਿੱਚ ਜਗ੍ਹਾ ਨਹੀਂ, ਤੂੰ ਆਪਣੇ ਪਤੀ ਨੂੰ ਛੱਡ ਕੇ ਆਈ ਹੈ, ਮੇਰੇ ਘਰ ਵਿੱਚ ਤੇਰੇ ਰਹਿਣ ਵਾਸਤੇ ਜਗ੍ਹਾ ਨਹੀਂ ਹੈ।
ਜੇ ਇੱਛਾ ਤੈਂ ਕਰੂ ਧਿਆਨ,
ਹੁਣ ਜਿੱਥੇ ਤੇਰੀ ਇੱਛਾ ਉੱਥੇ ਜਾ, ਮੈਂ ਨੀ ਤੈਨੂੰ ਰੱਖਣਾ।
ਬਾਗ ਪਿਤਾ ਕੇ ਸੁਣ ਕੁਮਲਾਈ,
ਪਿਤਾ ਦੇ ਬਚਨ ਸੁਣ ਕਰਕੇ ਸੋ ਪ੍ਰਚਲਾ ਜਿਹੜੀ ਸੀ ਉਹ ਕੁਮਲਾ ਗਈ, ਉਦਾਸ ਹੋ ਗਈ ਹੈ।
ਆਪਣੀ ਦੇਹ ਤਵੇ ਪਲਟਾਈ,
ਤਦੋਂ ਉਹਨੇ ਸ਼ਕਤੀ ਦੇ ਨਾਲ ਆਪਣਾ ਸਰੀਰ ਜਿਹੜਾ ਸੀ ਆਪਣੀ ਦੇਹ ਸੀ ਉਹ ਪਲਟਾ ਲਈ ਹੈ।
ਬੜਵਾ ਕੋ ਧਾਰਨ ਕਰ ਤਨ ਕੋ,
ਉਸ ਵਕਤ ਉਸਨੇ ਘੋੜੀ ਦਾ ਸਰੀਰ ਧਾਰਨ ਕਰ ਲਿਆ ਹੈ।
ਪ੍ਰਾਪਤ ਪਈ ਜਾਏ ਵਲ ਬੜ ਥਲ ਕੋ,
ਤੇ ਉਸਤੋਂ ਘਰ ਤੋਂ ਦੌੜ ਕਰਕੇ ਤੇ ਜੰਗਲ ਨੂੰ ਚਲੇ ਗਈ ਹੈ।
ਕੀ ਰੀਤ ਸੂਰਜ ਨੇ ਜਾਣੀ,
ਇਹ ਜਿਹੜੀ ਸਾਰੀ ਗੱਲ ਸੀ ਨਾ ਸੂਰਜ ਨੂੰ ਪਤਾ ਨਹੀਂ ਲੱਗੀ।
ਛਾਇਆ ਤਿਆ ਜਾਣ ਰਤ ਰਾਨੀ,
ਜਿਹੜੀ ਉਹਦੀ ਛਾਂ ਸੀ ਪਰਛਾਈ ਬਣਾ ਕੇ ਆਈ ਸੀ ਉਹਨੂੰ ਆਪਣੀ ਪਤਨੀ ਸਮਝਦਾ ਰਿਹਾ।
ਇਸ ਤੇ ਕੀ ਦੋਏ ਸੁੱਤ ਜਨਮ ਆਏ,
ਇਸ ਤਰੀਕੇ ਨਾਲ ਦੋ ਪੁੱਤਰ ਉਥੋਂ ਪੈਦਾ ਹੋਏ ਸਨ।
ਨਾਮ ਸ਼ਨੀਚਰ ਆਦਿ ਗਗਾਏ,
ਸ਼ਨੀਚਰ ਜਿਹੜਾ ਹੈ ਉਹਦਾ ਨਾਮ ਉਹਦੇ ਪੁੱਤਰਾਂ ਦਾ ਦੱਸਿਆ ਜਾਂਦਾ ਹੈ।
ਇੱਕ ਸੁਤਾਂ ਛਾਇਆ ਨਿਪ ਜਾਈ,
ਇੱਕ ਇਸ ਤਰੀਕੇ ਨਾਲ ਛਾਇਆ ਤੋਂ ਪੁੱਤਰੀ ਪੈਦਾ ਹੋਈ ਹੈ।
ਤਪਤੀ ਨਾਮ ਤਿਸੀ ਕੋ ਗਾਈ,
ਇੱਕ ਤਾਪਤੀ ਨਦੀ ਹਿੰਦੁਸਤਾਨ ਦੇ ਵਿੱਚ ਵਗਦੀ ਹੈ, ਤਾਪਤੀ ਨਦੀ ਇਹ ਉਥੋਂ ਪੈਦਾ ਹੋਈ ਹੈ।
ਦੱਖਣ ਵਿਖੇ ਵਹੀ ਹੋਈ ਸਾਲਤਾ,
ਤਾਪਤੀ ਨਦੀ ਜਿਹੜੀ ਹੈ ਉਥੋਂ ਉਹਦੀ ਛਾਂ ਤੋਂ ਸੂਰਜ ਜਿਹੜੀ ਉਹਨੇ ਛਾਇਆ ਬਣਾਈ ਸੀ ਉਥੋਂ ਸੂਰਜ ਦੇ ਘਰੇ ਇਹਨੇ ਜਨਮ ਲਿਆ, ਤੇ ਇਹ ਤਾਪਤੀ ਨਦੀ ਹੋ ਕਰਕੇ ਦੱਖਣ ਦੇ ਵਿੱਚ ਵਗੀ ਹੈ।
ਜਿਮਲ ਆਗਾਧ ਜਾਹੇ ਜਲ ਚਲਤਾ,
ਜਿਹਦਾ ਜਲ ਸੀ ਪਾਣੀ ਦਾ ਪ੍ਰਵਾਹ ਬੜਾ ਡੂੰਘਾ ਤੇ ਉਜਲ ਸੀ।
ਤਨਜਾਰ ਨੰਦਨ ਚਾਰ,
ਇਸ ਤਰ੍ਹਾਂ ਸੂਰਜ ਦੀਆਂ ਦੋ ਧੀਆਂ ਤੇ ਚਾਰ ਪੁੱਤਰ ਸਨ।
ਮਾਰ ਤੰਡ ਕੇ ਪਏ ਅਗਾਰ,
ਮਾਰ ਤੰਡ ਨਾਮ ਸੂਰਜ ਦਾ, ਸੂਰਜ ਦੇ ਘਰ ਪੈਦਾ ਹੋਏ।
ਇੱਕ ਦਿਵਸ ਛਾਇਆ ਕੇ ਸਾਥ,
ਇੱਕ ਦਿਨ ਛਾਇਆ ਦੇ ਨਾਲ।
ਜਮ ਲੜ ਪਰਿਉ ਬਹਿਸ ਕਿਸ ਗਾਤ,
ਜਿਹੜਾ ਪਹਿਲੀ ਦਾ ਪੁੱਤਰ ਸੀ ਸੋ ਪ੍ਰਚਲਾ ਉਹਦਾ ਨਾਮ ਸੀ ਜਮ, ਜਮ ਇਹ ਜਿਹੜੀ ਛਾਇਆ ਸੀ ਨਾ ਦੂਸਰੀ ਜਿਹੜੀ ਉਹਨੇ ਸ਼ਕਤੀ ਨਾਲ ਬਣਾਈ ਸੀ ਉਹ ਇਹਦੇ ਨਾਲ ਲੜ ਪਿਆ ਹੈ।
ਅਧਿਕ ਕ੍ਰੋਧ ਦੋਇਨ ਕੋ ਹੋਵਾ,
ਦੋਵਾਂ ਨੂੰ ਮਤਰੀ ਮਾਂ ਉਹਨੂੰ ਦੋਵਾਂ ਨੂੰ ਆਪਸ ਬਹੁਤ ਭਾਰੀ ਕ੍ਰੋਧ ਗੁੱਸਾ ਚੜ ਗਿਆ ਹੈ।
ਰਕਤ ਨੇਤਰ ਆਪਸ ਮੈਂ ਜੋਵਾ,
ਨੇਤਰਾਂ ਦੇ ਵਿੱਚ ਖੂਨ ਉਤਰ ਆਇਆ ਹੈ।
ਗਿਰਾ ਕਠੋਰ ਵਿਸਾਲ ਉਚਾਰੀ,
ਬਹੁਤ ਭਾਰੀ ਕਠੋਰ ਬਚਨ ਕੀਤੇ ਹਨ।
ਸਭ ਜਮ ਨੇ ਨਿਜ ਲਾਦ ਪ੍ਰਹਾਰੀ,
ਜਮ ਨੂੰ ਛਾਇਆ ਨੇ ਬਹੁਤ ਕਠੋਰ ਬਚਨ ਕਹੇ। ਸੋ ਇਸ ਤਰੀਕੇ ਨਾਲ ਫਿਰ ਜਮ ਨੇ ਫਿਰ ਲੱਤ ਮਾਰੀ ਹੈ ਇਸ ਨੂੰ।
ਉਸ ਤੋਂ ਕਰਨ ਪ੍ਰਹਾਰ ਸੋ ਛਾਇਆ,
ਸੋ ਇਸ ਤਰ੍ਹਾਂ ਛਾਇਆ ਨੂੰ ਮਾਰਨ ਦੇ ਵਾਸਤੇ ਅੱਗੇ ਵਧਿਆ ਹੈ।
ਫਿਰ ਦੇਖਣੇ ਸਰਾਪ ਲਾਇਆ,
ਇਸ ਤਰ੍ਹਾਂ ਵੇਖ ਕਰਕੇ ਤੇ ਸਰਾਪ ਦਿੱਤਾ ਹੈ।
ਚਰਨ ਉਵਾਰਿਓ ਮੋਕਾ ਜੋਏ,
ਜਮ ਨੂੰ ਇਸ ਤਰ੍ਹਾਂ ਫਿਰ ਉਹ ਛਾਇਆ ਨੇ ਸਰਾਪ ਦਿੱਤਾ ਕਿ ਤੂੰ ਮੈਨੂੰ ਮਾਰਨ ਵਾਸਤੇ ਲੱਤ ਉੱਪਰ ਚੱਕੀ ਹੈ।
ਜਹ ਪ੍ਰਹਾਰ ਕਰਨ ਕੋ ਸੋਏ,
ਮੈਨੂੰ ਮਾਰਨਾ ਚਾਹੁੰਦਾ ਸੀ ਲੱਤ।
ਅਬ ਗਲ ਜਾਹੋ ਨਾ ਆਚੋ ਰਹੋ,
ਹੁਣ ਤੇਰੀ ਲੱਤ ਜਿਹੜੀ ਹੈ ਗਲ ਜਾਵੇਗੀ, ਚੰਗੀ ਨਹੀਂ ਰਹੇਗੀ।
ਪਰ ਅਪਰਾਧ ਉਚਿਤ ਦੁੱਖ ਸਹੋ,
ਤੂੰ ਅਪਰਾਧ ਕਰਨ ਲੱਗਾ ਸੀ ਹੁਣ ਦੁੱਖ ਸਹਿ, ਤੇਰੀ ਲੱਤ ਜਿਹੜੀ ਹੁਣ ਗਲ ਜਾਣੀ ਹੈ।
ਛਾਇਆ ਸਰਾਪ ਦਇਓ ਏਮ ਜਾਵੇ,
ਛਾਇਆ ਨੇ ਜਦੋਂ ਇਸ ਤਰ੍ਹਾਂ ਜਮ ਨੂੰ ਸਰਾਪ ਦੇ ਦਿੱਤਾ,
ਜਮ ਕੋ ਚਰਨ ਗਯੋ ਗਰ ਤਵੇ,
ਜਮ ਜਿਹੜਾ ਸੂਰਜ ਦਾ ਪੁੱਤਰ ਸੀ ਉਹਦਾ ਪੈਰ ਗਲ ਗਿਆ।
ਹੁਣ ਸੂਰਜ ਨੇ ਜਵੇ ਜਮ ਸੁਣੀ,
ਜਦੋਂ ਸੂਰਜ ਨੂੰ ਪਤਾ ਲੱਗਾ ਮੇਰੇ ਪੁੱਤਰ ਦਾ ਪੈਰ ਗਲ ਗਿਆ ਹੈ।
ਜਿਹਦੇ ਵਿਖੇ ਬੋਬੇ ਦੇ ਸੋ ਕੁਣੀ,
ਆਪਣੇ ਹਿਰਦੇ ਦੇ ਵਿੱਚ ਫਿਰ ਵਿਚਾਰ ਕਰਨ ਲੱਗਾ ਹੈ,
ਇਹ ਸੁਤ ਮਾਤਾ ਲੱਗੀਆਂ ਕੈਸੇ।
ਫਿਰ ਉਹਨੇ ਮਨ ਦੇ ਵਿੱਚ ਵਿਚਾਰ ਕੀਤੀ ਸੂਰਜ ਨੇ ਵੀ ਇਹ ਮੇਰੇ ਪੁੱਤਰ ਦੀ ਮਾਂ ਨਹੀਂ ਹੋ ਸਕਦੀ, ਪੁੱਤਰ ਮਾਂ ਜਿਹੜੀ ਹੈ ਪੁੱਤਰ ਨੂੰ ਕਦੇ ਸਰਾਪ ਨਹੀਂ ਦੇ ਸਕਦੀ। ਪੁੱਤ ਜਿਹੜਾ ਉਹ ਕਪੁੱਤ ਹੋ ਸਕਦਾ, ਮਾਂ ਕਮਾ ਮਾਤਾ ਕਮਾਤਾ ਨਹੀਂ ਹੋ ਸਕਦੀ। ਮਾਤਾ ਦੇ ਮਨ ਦੇ ਵਿੱਚੋਂ ਹਮੇਸ਼ਾ ਪਿਆਰ ਹੀ ਨਿਕਲਦਾ ਪੁੱਤਰ ਵਾਸਤੇ, ਤੇ ਇਹਨੇ ਤਾਂ ਮੇਰੇ ਪੁੱਤਰ ਦਾ ਸਰਾਪ ਦੇ ਕੇ ਪੈਰ ਗਾਲ ਦਿੱਤਾ। ਉਦੋਂ ਫਿਰ ਸੂਰਜ ਨੇ ਵਿਚਾਰ ਕੀਤੀ ਵੀ ਇਹ ਮਾਂ ਨਹੀਂ ਹੋ ਸਕਦੀ ਇਸ ਦੀ।
ਹੋਰ ਕਰਮ ਕੀਨ ਸੁਜੋਗਿਆ,
ਬੜਾ ਇਹ ਭਾਰੀ ਜਿਹੜਾ ਖੋਟਾ ਕਰਮ ਕੀਤਾ ਹੈ।
ਸਹਿਤ ਸੰਦੇਹ ਸੂਰਜ ਅਬ ਹੋਵਾ,
ਸੂਰਜ ਨੂੰ ਸ਼ੰਕਾ ਹੋ ਗਿਆ ਉਸ ਵਕਤ।
ਆਇਓ ਛਾਇਆ ਕੀ ਤਿਸ ਜੋਬਾ,
ਛਾਇਆ ਦੇ ਕੋਲ ਸੂਰਜ ਆਇਆ ਹੈ।
ਸਾਧਵ ਤਬ ਹੈ ਤੂੰ ਕੌਣ,
ਪੁੱਛਣ ਲੱਗਾ ਵੀ ਸੂਰਜ ਹੁਣ ਤੂੰ ਦੱਸ, ਸੱਚੀ ਗੱਲ ਦੱਸ ਵੀ ਤੂੰ ਕੌਣ ਹੈ।
ਤੂੰ ਇਮ ਕੋ ਕਰ ਹੈ ਪੌਣ,
ਮੇਰੇ ਘਰ ਦੇ ਵਿੱਚ ਮੇਰੇ ਪੁੱਤਰ ਨੂੰ ਤੂੰ ਸਰਾਪ ਦੇ ਦਿੱਤਾ ਹੈ।
ਦਿਨ ਪਤ ਜਬੈ ਤ੍ਰਾਸ ਉਪਜਾਇਓ,
ਇਸ ਤਰ੍ਹਾਂ ਦਿਨ ਪਤ ਨਾਮ ਸੂਰਜ ਦਾ, ਸੂਰਜ ਨੇ ਜਦੋਂ ਇਸ ਤਰ੍ਹਾਂ ਉਸ ਛਾਇਆ ਨੂੰ ਡਰਾਇਆ, ਜਦੋਂ
ਛਾਇਆ ਸਾਚ ਬਿਰਤਾਂਤ ਬਤਾਇਓ,
ਡਰ ਕਰਕੇ ਛਾਇਆ ਨੇ ਸਾਰੀ ਸੱਚੀ ਸੱਚੀ ਗੱਲ ਦੱਸ ਦਿੱਤੀ ਹੈ।
ਤੁਮਦਾਰਾ ਗਮਨੀ ਪਿਤ ਹੋਰ,
ਕਹਿਣ ਲੱਗੀ ਵੀ ਤੇਰੀ ਜਿਹੜੀ ਪਤਨੀ ਆਪਣੇ ਪਿਤਾ ਦੇ ਘਰ ਚਲੀ ਗਈ ਹੈ।
ਮੁਝਕੋ ਗਈ ਰਾਖ ਇਸ ਠੌਰ,
ਤੇ ਮੈਨੂੰ ਸ਼ਕਤੀ ਦੇ ਨਾਲ ਬਣਾ ਕੇ ਆਪਣੀ ਜਗ੍ਹਾ ਤੇ ਆਪਣਾ ਰੂਪ ਦੇ ਕਰਕੇ ਬਿਠਾ ਗਈ ਹੈ।
ਆਦਿ ਸ਼ਨਿਚਰ ਸੰਤ ਮੋਰੀ,
ਸ਼ਨਿਚਰ ਆਦਿਕ ਜਿਹੜੇ ਪੁੱਤਰ ਨੇ ਦੋ ਇਹ ਮੇਰੇ ਹਨ।
ਮਨ ਜਮ ਜਮਨਾ ਹੈ ਤਿਸ ਕੇਰੀ,
ਤੇ ਮਨ ਤੇ ਜਮ ਦੋ ਪੁੱਤਰ ਇਹ ਜਮਨਾ ਦੇ ਹਨ।
ਨਿਰੰਕਾਰ ਕੀ ਪਿਆਗ ਉਪਲਾਈ,
ਤੇ ਮਨ ਜਮ ਤੇ ਜਮਨਾ ਇਹ ਤਿੰਨ ਜਿਹੜੇ ਤਿੰਨ ਉਹਦੀ ਔਲਾਦ ਹਨ।
ਮੈਂ ਪਾਲਣ ਕੀਨੇ ਚਹੁ ਭਾਈ,
ਹੋਰ ਸਮਾਂ ਹੋ ਗਿਆ ਵੀ ਉਹਦਾ ਚਲੀ ਗਈ ਹੈ ਇਥੋਂ, ਤੇ ਚਾਰੇ ਇਹ ਪੁੱਤਰ ਮੈਂ ਪਾਲੇ ਹਨ।
ਹੁਣ ਸਪਤਾਸ ਤੁਰਤੀ
ਹੁਣ ਕਰਕੇ ਜਿਹੜਾ ਸੂਰਜ ਸੀ ਨਾ, ਛੇਤੀ ਦੇ ਨਾਲ ਆਪਣੀ ਪਤਨੀ ਨੂੰ ਲੈਣ ਵਾਸਤੇ ਵਿਸ਼ਵਕਰਮਾ ਦੇ ਘਰ ਵੱਲੇ ਗਿਆ ਹੈ।
ਵਿਸ਼ਵਕਰਮਾ ਕੇ ਘਰ ਚਲ ਆਇਓ,
ਵਿਸ਼ਵਕਰਮਾ ਦੇ ਘਰ ਵਿੱਚ ਚੱਲ ਕਰਕੇ ਆਇਆ ਹੈ।
ਕਹਿਤ ਸੁਤਾ ਤੇਰੀ ਇੱਥੇ ਆਈ,
ਸੂਰਜ ਜਾ ਕੇ ਕਹਿਣ ਲੱਗਾ ਵੀ ਤੇਰੀ ਪੁੱਤਰੀ ਇੱਥੇ ਆਈ ਹੈ।
ਜਿੱਤੇ ਕਾਲ ਬਹੁ ਆਪ ਸੁਧ ਪਾਈ,
ਬਹੁਤ ਸਮਾਂ ਹੋ ਗਿਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ, ਮੈਨੂੰ ਹੁਣ ਪਤਾ ਲੱਗਾ ਹੈ।
ਬੜੀ ਅਜੋਗ ਬਾਤ ਲੱਖ ਲੀਚੈ,
ਬੜੀ ਮਾੜੀ ਗੱਲ ਕੀਤੀ ਆ, ਜਾਣ ਲੈਣਾ ਕਰੋ।
ਉਹ ਕੋ ਆਪ ਬਤਾਏ ਤਸਦੀਚ,
ਹੁਣ ਮੈਨੂੰ ਦੱਸ ਵੀ ਮੇਰੇ ਘਰ ਵਾਲੀ ਤੇਰੀ ਪੁੱਤਰੀ ਉਹ ਕਿੱਥੇ ਗਈ ਹੈ।
ਵਿਸ਼ਵਕਰਮਾ ਨੇ ਕਹਿਓ ਬਿਰਤਾਂਤ,
ਵਿਸ਼ਵਕਰਮਾ ਨੇ ਸਾਰਾ ਪ੍ਰਸੰਗ ਦੱਸਿਆ। ਫਿਰ
ਉਹ ਕਰ ਆਈ ਹੁਤੀ ਪਲਾਤ,
ਵਿਸ਼ਵਕਰਮਾ ਕਹਿਣ ਲੱਗਾ ਮੇਰੀ ਧੀ ਤੇਰੇ ਕੋਲੋਂ ਲੋਕੇ ਭੱਜ ਕੇ ਮੇਰੇ ਘਰੇ ਆਈ ਸੀ।
ਨਹੀਂ ਸਦਨ ਮੈਂ ਰਹਿਣ ਦਈ ਹੈ,
ਤੇਰੇ ਕੋਲ ਨਹੀਂ ਰਹੀ ਤੇ ਮੈਂ ਆਪਣੇ ਘਰ ਵਿੱਚ ਵੀ ਉਸਨੂੰ ਰਹਿਣ ਨਹੀਂ ਦਿੱਤਾ ਹੈ।
ਕੋਈ ਨਿਰਾਸ਼ ਕਿਤ ਬਹਿਰ ਗਈ ਹੈ,
ਤੇ ਨਿਰਾਸ਼ ਹੋ ਕੇ ਉਦਾਸ ਕਰਕੇ ਬਾਹਰ ਚਲੀ ਗਈ ਕਿਤੇ।
ਉਹ ਦਿਨ ਮਨ ਸੁਣ ਹੈ ਸੋ ਸਾਚੀ,
ਇਹ ਸੂਰਜ ਸੁਣ ਇਹ ਸੱਚੀ ਗੱਲ ਹੈ ਸਾਰੀ ਹੀ।
ਬਹੁਤ ਸਹਿਤ ਲਾਗੈ ਤੋ ਆਂਚੀ,
ਇਸ ਤਰ੍ਹਾਂ ਤੈਨੂੰ ਫਿਰ ਸਾਰੀ ਇਹ ਜਿਹੜੀ ਆਂਚ ਹੈ ਦੁੱਖ ਲੱਗੇਗਾ।
ਤੇਜਨਾ ਸਹਿ ਜਾਤ ਹੈ ਤੋਰਾ,
ਵਿਸ਼ਵਕਰਮਾ ਕਹਿ ਲਗਾ ਤੈਨੂੰ ਮੈਂ ਸੱਚੀ ਗੱਲ ਦੱਸਦਾ ਤੇਰੇ ਕੋਲ ਕਿਉਂ ਆਈ। ਤੂੰ ਸੂਰਜ ਹੈ, ਤੇਰੀ ਤਪਸ਼ ਬਹੁਤ ਜ਼ਿਆਦਾ, ਤੇਰਾ ਉਹਨੂੰ ਦੁੱਖ ਲੱਗਦਾ ਸੀ ਜਦੋਂ ਤੂੰ ਆਉਂਦਾ ਸੀ, ਤੇ ਤੇਰੀ ਅੱਗ ਉਸ ਨੂੰ ਸਾੜਦੀ ਸੀ, ਤੇਰਾ ਤੇਜ ਉਹਦੇ ਕੋਲੋਂ ਸਹਾਰਿਆ ਨਹੀਂ ਸੀ ਜਾਂਦਾ।
ਨਿਕੀ ਕਰ ਔਰ ਤਰਾਸ ਬਡੇਰਾ,
ਤੇਰੇ ਕੋਲੋਂ ਡਰ ਕੇ ਤੇ ਘਰੋਂ ਚਲੀ ਗਈ ਸੀ।
ਜੀ ਕਰ ਕਹਿਓ ਮੋਹੇ ਤੂੰ ਮਨ,
ਜੇ ਤੂੰ ਮੇਰਾ ਕਹਿਣਾ ਮੰਨੇਗਾ,
ਸਭ ਕਾ ਤਿਆਸੀ ਹੋਏ ਪਛਾਣ,
ਸਾਰੀ ਗੱਲ ਵਧੀਆ ਬਣ ਜਾਵੇਗੀ, ਘਰ ਉਹ ਵਾਪਸ ਆ ਜਾਵੇਗੀ, ਸਾਰਾ ਕੁਛ ਠੀਕ ਹੋ ਜਾਵੇਗਾ, ਮੇਰਾ ਇੱਕ ਬਚਨ ਮੰਨ ਲਾ।
ਖੁਸ਼ਕ ਵਰਨ ਤੂੰ ਉਮਰ ਸਮ ਤੇਰਾ,
ਤੇ ਤੇਰਾ ਜਿਹੜਾ ਰੰਗ ਹੈ ਥੋੜਾ ਜਿਹਾ ਧੂਏ ਵਰਗਾ ਹੈ,
ਸਭ ਹੈ ਆਤ ਜਾਹੇ ਨਾ ਹੇਰਾ,
ਬਹੁਤ ਭਾਰੀ ਜ਼ਿਆਦਾ ਤਪਦਾ ਹੈ ਤੂੰ, ਸੂਰਜ ਹੈ ਤਪਦਾ ਹੈ, ਅੱਗ ਬਲਦੀ ਹੈ ਤੇ ਤੂੰ ਇਸ ਤਰ੍ਹਾਂ ਵੇਖਿਆ ਵੀ ਨਹੀਂ ਜਾਂਦਾ।
ਹੋਰ ਚਰਖ ਪਰ ਚੜ ਇੱਕ ਵਾਰੀ,
ਇਸ ਕਰਕੇ ਜਿਹੜਾ ਮੇਰਾ ਚਰਖਾ ਨਾ ਮੇਰੀ ਖਰਾਦ, ਖਰਾਦ ਉੱਪਰ ਚੜ ਜਾਣਾ ਕਰ,
ਡੋਲ ਦਿਓ ਤੁਜੋ ਦਿਓ ਸਵਾਰੇ,
ਥੋੜਾ ਥੋੜਾ ਤੈਨੂੰ ਮੈਂ ਛਿੱਲ ਦੇਣਾ ਉੱਪਰੋਂ, ਖਰਾਦ ਉੱਪਰ ਮੈਂ ਤੈਨੂੰ ਚਾੜ ਦੇਣਾ, ਥੋੜਾ ਥੋੜਾ ਤੈਨੂੰ ਉੱਪਰੋਂ ਮੈਂ ਲਾਹ ਦਿੰਦਾ ਆ,
ਤੂੰ ਪ੍ਰਕਾਸ਼ ਇੱਕ ਤੋਂ ਹੋਏ ਜਾਏ,
ਮੇਰਾ ਜਿਹੜਾ ਪ੍ਰਕਾਸ਼ ਹੈ ਉੱਪਰੋਂ ਉੱਪਰੋਂ ਛਿੱਲ ਤੇਰੀ ਲਾਹ ਦਿਆਂਗਾ, ਤੇਰਾ ਪ੍ਰਕਾਸ਼ ਘੱਟ ਜਾਵੇਗਾ,
ਅੱਧੇ ਤਪਤ ਮਿਟਾਏ ਸੁਭਾਏ,
ਇਸ ਤਰ੍ਹਾਂ ਤੇਰੀ ਜਿਹੜੀ ਬਹੁਤ ਭਾਰੀ ਤਪਸ਼ ਹੈ ਮਿਟ ਜਾਵੇਗੀ।
ਅੱਛੀ ਬਾਤ ਜਾਣ ਕਰ ਭੂਖਨ,
ਸੂਰਜ ਨੇ ਸਾਰੀ ਗੱਲ ਜਿਹੜੀ ਹੈ ਸੁਣ ਲਈ ਹੈ,
ਚੜੂ ਖਰਾਦ ਸੋਹਨ ਅਦੁਖਨ,
ਇਸ ਤਰ੍ਹਾਂ ਫਿਰ ਸਹੀ ਆਪਣਾ ਸਰੀਰ ਬਣਾਉਣ ਵਾਸਤੇ ਖਰਾਦ ਉੱਪਰ ਸੂਰਜ ਜਿਹੜਾ ਸੀ ਚੜ ਗਿਆ ਹੈ।
ਵਿਸ਼ਕਰਮੇ ਲੈ ਤੀਖਣ ਸਾਧ,
ਸਿੱਖਾਂ ਹਥਿਆਰ ਲੈ ਕਰਕੇ ਵਿਸ਼ਕਰਮਾ ਨੇ,
ਫਿਰ ਤੁਸੀਂ ਕੀਨ ਖਰਾਦਨ,
ਤੇ ਉਸ ਉੱਪਰ ਫੇਰ ਕਰਕੇ ਨੂੰ ਥੋੜਾ ਥੋੜਾ ਛਿੱਲ ਦਿੱਤਾ, ਸੂਰਜ ਨੂੰ ਖਰਾਦ ਦਿੱਤਾ ਹੈ।
ਉੱਪਰ ਕੋ ਤਨ ਸ਼ੋਲਨ ਕੀਨ,
ਉੱਪਰ ਵਾਲੀ ਜਿਹੜੀ ਚਮੜੀ ਸੀ ਉਹ ਸੂਰਜ ਦੀ ਇਸ ਤਰ੍ਹਾਂ ਛਿੱਲ ਦਿੱਤੀ ਹੈ।
ਲਿਖਿਓ ਸੁੰਦਰ ਰੂਪ ਨਵੀਨ,
ਸੂਰਜ ਦਾ ਥੱਲੇ ਵਧੀਆ ਤੇ ਸੁੰਦਰ ਸਰੂਪ ਨਿਕਲ ਆਇਆ ਹੈ।
ਤੁਮਰਾ ਕਾਰ ਸੋ ਤੇਜ ਜਿਤੇ,
ਸੂਰਜ ਦਾ ਧੂਏ ਵਰਗਾ ਰੰਗ ਸੀ, ਤੇਜ ਸੀ ਸਾਰਾ ਹੀ,
ਚੇਲਿਓ ਤਰਿਓ ਖਰਾਦ ਤੇ,
ਖਰਾਦ ਉੱਪਰ ਛਿੱਲਣ ਕਰਕੇ ਸਾਰਾ ਤੇਜ ਪ੍ਰਤਾਪ ਸੂਰਜ ਦਾ ਘਟ ਗਿਆ ਹੈ।
ਤਨ ਦੇਖ ਹਰ ਖਤਾਬ ਰੱਬ ਭਰੇ,
ਆਪਣੇ ਸਰੀਰ ਨੂੰ ਸੂਰਜ ਵੇਖ ਕਰਕੇ ਤੇ ਬੜਾ ਖੁਸ਼ ਹੋਇਆ ਹੈ।
ਵਿਸ਼ਕਰਮੇ ਸੋਭ ਤਾਵਨ ਕਰਿਓ,
ਜਦੋਂ ਵਿਸ਼ਕਰਮਾ ਨੂੰ ਇਸ ਤਰ੍ਹਾਂ ਇਸ ਨੇ ਦੱਸਣਾ ਕੀਤਾ, ਸੂਰਜ ਦਾ ਹੁਣ ਉੱਥੇ ਜਾਵੇਗਾ, ਆਪਣੀ ਘਰ ਵਾਲੀ ਨੂੰ ਲੱਭ ਕੇ ਕਰ ਲਵੇਗਾ, ਸਾਰੀ ਕਥਾ ਇਸ ਤਰ੍ਹਾਂ ਇਹ ਆਈ ਹੈ। ਅੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਜਿਵੇਂ ਤੀਰਥਾਂ ਉੱਪਰ ਜਾਣਗੇ, ਕੱਲ ਨੂੰ ਵਿਚਾਰ ਕਰਕੇ ਵਿੱਚੋਂ ਜਿਹੜੀ ਹੈ ਇਹ ਕਥਾ ਕਹਾਣੀਆਂ ਆਪਾਂ ਛੱਡ ਦਿਆਂਗੇ, ਸਾਹਮਣਵਾਦ ਥੋੜਾ ਜਿਹਾ, ਸੋ ਆਪਾਂ ਗੁਰੂ ਮਹਾਰਾਜ ਦੇ ਸਾਖੀਆਂ ਸ਼ਰਵਣ ਕਰਾਂਗੇ। ਸੋ ਇਹ ਜਿਹੜੇ ਸਾਰੇ ਤੀਰਥ ਨੇ ਕਿਵੇਂ ਕਿਵੇਂ ਉਤਪੰਨ ਹੋਏ ਨੇ, ਸਾਰੇ ਉਹਨਾਂ ਦੇ ਪੁਰਾਣਾਂ ਦੇ ਵਿੱਚ ਕਥਾਵਾਂ ਲਿਖੀਆਂ ਨੇ, ਉਹਨਾਂ ਦਾ ਉਲੱਥਾ ਕੀਤਾ ਕਵੀ ਜੀ ਨੇ, ਸੋ ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦੀਆਂ ਮਾਫੀਆਂ ਬਖਸ਼ਣੇ ਆਪ ਸੰਗਤ ਅਤੇ ਸਤਿਗੁਰੂ ਸਾਹਿਬ ਦੀ ਬਖਸ਼ਣ ਯੋਗ ਹੋ, ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ, ਸਤਿਗੁਰਾਂ ਦਾ ਉਪਦੇਸ਼ ਹਿਰਦੇ ਚ ਵਸੇ ਤਾਂ ਜੋ ਲੋਕ ਸੁੱਕੇ ਤੇ ਪ੍ਰਲੋਕ ਸਹੇਲੇ ਹੋਣ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।